ਸਾਡੇ ਪਾਸ ਜਗ੍ਹਾ ਲੈਣੀ ਆ ਤਾਂ ਖੰਡੇ ਵਾਟੇ ਰਾਮ ਛੱਕ, ਫਿਰ ਤੈਨੂੰ ਸਾਡੇ ਪਾਸ ਜਗ੍ਹਾ ਮਿਲ ਸਕਦੀ। ਸਾਡੇ ਵਰਗਾ ਹੋ ਕੇ ਹੀ ਤੈਨੂੰ ਇਹ ਜਗ੍ਹਾ ਪ੍ਰਾਪਤ ਹੋਵੇਗੀ। ਔਰ ਭਾਈ ਸ਼ਮੀਰ ਨੇ ਸੱਤ ਵਜਨ ਕਿਹਾ ਤਾਂ ਅੰਮ੍ਰਿਤ ਛੱਕ ਲਿਆ। ਰਾਤ ਨੂੰ ਸਾਰੇ ਉਹਦੇ ਜਾਨ ਜਿਹੜੇ ਸੀ ਸੁਪਨੇ ਦੇ ਵਿੱਚ ਹੀ ਸਤਿਗੁਰਾਂ ਨੇ ਵਧਾ ਦਿੱਤੇ। ਸਵੇਰੇ ਆ ਕੇ ਦੱਸਿਆ ਮਹਾਰਾਜ, ਕਹਿੰਦੇ ਹੁਣ ਤੇਰਾ ਜਨਮ ਨਹੀਂ ਹੋਵੇਗਾ। ਸਰਹੰਦ ਵਿੱਚੋਂ ਇੱਕ ਸੰਤ ਦਿਆਲਪੁਰੀ ਚੱਲਿਆ, ਉਹ ਸਤਿਗੁਰਾਂ ਦੇ ਪਾਸ ਆਇਆ, ਕਹਿੰਦਾ ਮੈਂ ਸੁਣਿਆ ਤੁਸੀਂ ਸਰਹੰਦ ਨੂੰ ਸ਼ਰਾਪ ਦੇ ਦਿੱਤਾ, ਕਿੱਥੇ ਹਲ ਚੱਲਣਗੇ, ਇੱਟਾਂ ਪੁੱਟੀਆਂ ਜਾਣਗੀਆਂ, ਤੇ ਮੈਂ ਵੀ ਉੱਥੇ ਰਹਿਣਾ, ਮੇਰੀ ਸਿੱਖੀ ਸੇਵ ਕੀ ਚੇਲੇ ਵੀ ਰਹਿੰਦੇ, ਸਾਡਾ ਕੀ ਹਾਲ ਹੋਵੇਗਾ। ਤਾਂ ਸਤਿਗੁਰਾਂ ਦੇ ਪਾਸ ਉਹਨੇ ਆ ਕੇ ਨਮਸਕਾਰ ਕੀਤੀ ਹੈ ਔਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੇਨਤੀਆਂ ਕਰ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਨੇ ਉਸਦੀ ਬੇਨਤੀ ਸੁਣ ਕੇ ਜੋ ਉਹਦੇ ਉੱਤੇ ਬਖਸ਼ਿਸ਼ ਕਰਦੇ ਨੇ, ਆਪ ਉਹ ਪ੍ਰਸੰਗ ਬੜੇ ਪਿਆਰ ਦੇ ਨਾਲ ਸਰਵਣ ਕਰੋ।
ਸੁਨੇ ਨਮਰ ਬਚ ਸਾਧ ਕੇ
ਸਾਧ ਸੰਗ ਜੀ, ਨਿਮਰਤਾ ਵਾਲੇ ਜਿਹੜੇ ਬਚਨ ਸੀ ਨਾ ਸਾਧੂ ਦੇ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣ ਕੇ
ਕਿਰਪਾ ਬਖਾਨਾ
ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ,
ਭਗਵਾਨ ਬਖਸ਼ੋ ਤੁਜਾ।
ਮਹਾਰਾਜ ਕਹਿੰਦੇ ਹੁਣ ਤੂੰ ਸਾਨੂੰ ਆ ਕੇ ਮਿਲਿਆ ਹੈ ਤੇ ਤੈਨੂੰ ਬਖਸ਼ ਦਿੰਦੇ
ਹਾਂ ਥਾਨਾ,
ਆਪਣੇ ਥਾਂ ਜਿੱਥੇ ਸਰਹੰਦ ਵਿੱਚ ਤੇਰਾ ਡੇਰਾ ਬਣਾਇਆ ਹੋਇਆ ਤੇ ਉੱਥੇ ਤੂੰ ਪਹੁੰਚ ਜਾ।
ਕੋਠੇ ਪਰ ਖੜੇ ਹੋਏ
ਸਾਧ ਜੀ, ਕੋਠੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਤੇਰੇ ਡੇਰੇ ਦਾ ਕੋਠਾ ਤੇ ਉਹਦੇ ਉੱਤੇ ਖੜੇ ਹੋ ਕੇ
ਸੰਖ ਬਜਾਵੋ,
ਤੇ ਸੰਖ ਲੈ ਕੇ ਬੜੀ ਉੱਚੀ ਆਵਾਜ਼ ਦੇ ਨਾਲ ਤੂੰ ਬਜਾਉਣਾ ਕਰੀ
ਤੇਰੀ ਸੇਵਕੀ,
ਜਿੱਥੇ ਜਿੱਥੇ ਤੇਰੀ ਸਿੱਖੀ ਸੇਵਕੀ ਤੇਰੇ ਡੇਰੇ ਦੇ ਆਲੇ ਦੁਆਲੇ ਦੂਰ ਦੂਰ ਤੇ ਰਹਿੰਦੀ ਹੈ,
ਸੁਣਾਵੋ
ਉਹਨਾਂ ਨੂੰ ਸੰਖ ਦੀ ਆਵਾਜ਼ ਜਿਹੜੀ ਉੱਤੇ ਤਾਂ ਹੀ ਸੁਣਾ ਦੇਵੇ।
ਜੈ ਜੈ ਪਹੁੰਚੇ ਸੰਖ ਧੋਨਾ,
ਜਿੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸੰਖ ਦੀ ਆਵਾਜ਼ ਤੇਰੀ ਪਹੁੰਚੇਗੀ, ਉੱਥੇ ਉੱਥੇ ਤੇਰਾ ਇਹ ਜਿਹੜੀ ਸਿੱਖੀ ਸੇਵਕੀ ਹੈ ਤੇ ਤੇਰਾ ਆਲਾ ਦੁਆਲਾ ਜਿਹੜਾ ਤੇ ਉਹ ਠੀਕ ਰਹਿ ਜਾਏਗਾ, ਵੱਧਦਾ ਰਹਿ ਜਾਏਗਾ।
ਅਪਰਪੁਰੀ ਫਟਕਣ ਕਰੀ,
ਉਹ ਜਿਹੜੀ ਸਾਰਾ ਸ਼ਹਿਰ ਸਰਹੰਦ ਹੈ ਤੇ ਇਹਨੂੰ ਅਸੀਂ ਫਟਕਾਰ ਦਿੱਤਾ ਹੈ, ਛੇਤੀ ਦੇ ਨਾਲ ਇਹ ਸਰਹੰਦ ਸ਼ਹਿਰ ਦਾ ਨਾਸ ਹੋ ਜਾਵੇਗਾ।
ਗਹਿਰੀ ਨੀਂਵ ਨਕੇਤ ਮਦ,
ਜਿਹੜੀਆਂ ਬੜੀਆਂ ਡੂੰਘੀਆਂ ਡੂੰਘੀਆਂ ਨੀਆਂ ਪੱਟ ਕੇ ਤੇ ਉੱਚੇ ਮਹੱਲ ਇੱਥੇ ਬਣਾਏ ਹੋਏ ਨੇ,
ਉਹ ਖਾਦ ਮਿਲਣਗੇ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਦਿਆਲਪੁਰੀ ਜੀ ਸਾਰੇ ਮਿੱਟੀ ਦੇ ਵਿੱਚ ਮਿਲ ਜਾਣਗੇ,
ਨਰ ਨਾਰੀ ਪੀਤਾ ਕਨੇ
ਇਸਤਰੀ ਤੇ ਪੁਰਸ਼ ਜਿਹੜੇ ਤੇ ਬਹੁਤ ਹੀ ਪਿੱਟਣਗੇ ਤੇ ਰੋਣਗੇ, ਕਿਉਂਕਿ ਸਾਡੇ ਛੋਟੇ ਸਾਹਿਬਜ਼ਾਦੇ ਇੱਥੇ ਸ਼ਹੀਦ ਕੀਤੇ, ਐਡਾ ਵੱਡਾ ਪਾਪ ਕੀਤਾ ਹੈ,
ਦੁੱਖ ਪਾਏ ਰੁਲਾਂਗੇ,
ਬੜਾ ਭਾਰੀ ਦੁੱਖ ਪਾ ਕੇ ਰੋਣਗੇ।
ਜੈ ਬਜਾਰ ਤੇ ਹਲ ਫਿਰੇ,
ਮਹਾਰਾਜ ਕਹਿੰਦੇ ਬਜ਼ਾਰ ਹੁਣ ਸਰਹੰਦੇ ਤੇ ਖੇਤੀ ਹੋ ਤੇ ਹਲ ਫੇਰਨਗੇ ਲੋਕ ਢਾ ਕੇ, ਮੇਰਾ ਖਾਲਸਾ ਪੰਥ ਜਿਹੜਾ ਇਹ ਸਾਰੀ ਸਰਹੰਦ ਨੂੰ ਉਜਾੜ ਦੇਵੇਗਾ।
ਤੁਰਕਾਂ ਕੋ ਗਰਕ ਕਰ,
ਬੜੀ ਛੇਤੀ ਦੇ ਨਾਲ ਜਿਹੜੇ ਤੁਰਕ ਨੇ ਔਰੰਗਜ਼ੇਬ ਦਾ ਰਾਜ ਇਹਨਾਂ ਨੂੰ ਨਾਸ ਕਰਕੇ ਗਰਕ ਕਰ ਦੇਵੇਗਾ,
ਪੈਰ ਮਾਰ
ਇਹਨਾਂ ਨੂੰ ਲੁੱਟ ਲਵੇਗਾ ਤੇ ਮਾਰ ਲਵੇਗਾ। ਬੰਦੇ ਬਹਾਦਰ ਨੇ ਸਾਧ ਸੰਗ ਜੀ ਇਸ ਸਰਹੰਦ ਨੂੰ ਉਜਾੜਨਾ ਕੀਤਾ,
ਸਾਹਿਬ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿਤੇ ਕਿਤੇ ਜਿਹੜੇ ਚਿੰਨ ਨੇ ਸਰਹੰਦ ਦੇ ਦਿਖਾਈ ਦੇਣਗੇ,
ਮੈਂ ਸਦਨਾ ਦਿਖਾਂਗੇ,
ਜਿਹੜੇ ਉੱਚੇ ਉੱਚੇ ਮਹਾਨ ਤੇ ਘਰ ਨੇ ਇਹ ਦਿਸਣ ਵਿੱਚ ਨਹੀਂ ਆਉਣਗੇ।
ਬੜੇ ਆਪਦਾ ਭੀਖਣਾ,
ਬੜੀ ਭਿਆਨਕ ਜਿਹੜੀ ਆਪਦਾ ਬਿਪਤਾ ਇੱਥੇ ਆ ਕੇ ਪਵੇਗੀ,
ਸਭ ਲਖਾਂਗੇ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤਦੋਂ ਸਾਡੇ ਸਾਰੇ ਬਚਨ ਜਿਹੜੇ ਨੇ ਨਾ ਪੂਰੇ ਹੋਏ ਜਾਣਗੇ, ਇਸ ਦੇਖ ਲੈਣਗੇ।
ਟੋਟੇਗਾ ਰਹੇ ਬਜ਼ਾਰੇ
ਮਹਾਰਾਜ ਕਹਿੰਦੇ ਦਿਆਲਪੁਰੀ ਸੰਨਿਆਸੀ ਜੀ ਤੁਹਾਡੇ ਨੇੜੇ ਇੱਕ ਬਾਜ਼ਾਰ ਰਹਿ ਜਾਵੇਗਾ,
ਆਪਣੇ ਉਜਾਰਾ
ਬਾਕੀ ਜਿਤਨੇ ਬਾਜ਼ਾਰ ਤੇ ਸਰਹੰਦ ਸ਼ਹਿਰ ਹੈ ਤੇ ਉਜੜ ਜਾਵੇਗਾ।
ਮਾਰ ਲੂਟ ਪਲਟਾ ਲਹਿ,
ਮਾਰ ਕੇ ਲੁੱਟ کے ساڈا خالسا بدلا لوے گا
سرپنچ ہمارا
جو بڑا ساڈا خالسا پنتھ ہے
جال پوری سن دیال
دیالو صاحب گرو گوبند سنگھ مہاراج کے پاسوں دیال پوری سنیاسی سنت نے سن کے
مستک ٹیکا
دونوں ہاتھ جوڑ کے صاحب گرو گوبند سنگھ مہاراج کے چرنوں کے اتنے متھا ٹیکیا
گرو پورن پرکھ
ہاں صاحب گرو گوبند سنگھ مہاراج جی آپ پورن پرکھ ہوں مہاپرش ہوں
جنت بویکا
سچے پاتشاہ گیان دے سمندر ہوں
آگیا لے کر آنند تارے
جی صاحب گرو گوبند سنگھ مہاراج جی کی آگیا لے کے تے خوشی ہو کے
پور کو آیو
اپنا جڑا سرحد شہر سے دیال پوری سنت اتنے آ گیا
کوٹھے پر چتونا
کوٹھے دے اتنے اپنے ڈیرے دے کوٹھے دے اتنے چڑھ کے اچھی تونا آواز دے نال
سنکھ بجایو
بڑا بھاری سات سنگ جی اچھی آواز دے نال جڑا سنگ سی انہیں بجاونا کیتا
جے جے ناری جیت کے تو سنی
جتے جتے سات سنگ جی کوئی بندے انہوں نے آواز سنکھ کی سننا کیتے
اب لو باسا
صاحب گرو گوبند سنگھ مہاراج جی کے بچن سفلے ہوئے تے ہوں تک بچتے ہیں
کئی کوسلا پور بدو
کئی کوہاں دے اندر سرحد شہر بڑا بھاری بسیا ہوا سی
سراپ بناسا
صاحب گرو گوبند سنگھ مہاراج جی کے سراپ کے بچنا تو یہ ناس ہو گیا
سودا ترکان ٹگ
ادھر صاحب سنگھ جی وزیر خان جو سرحد کا صوبہ ہے اس کے پاس یہ ساری خبریں اورنگزیب تک پہنچ گئی صاحب گرو گوبند سنگھ مہاراج جی نے سرحد شہر نراپ دے دیتا
اب کانگڑ پر پھر پائے
صاحب گرو گوبند سنگھ مہاراج جی یہ چمکور دے گھیرے چوں نکل کے دینے کانگڑ اس ویلے ٹکے ہوئے نے
ڈر جنگ اکھاڑا
بڑے بھاری جنگ دے اکھاڑے کر کے
کئی لاکھ دل سپت میں
میرا کئی لکھان کی گنتی چ سورمیا کا دل
سے کمسانا
کمسان کا جد کر کے گرو گوبند سنگھ مہاراج جی نے آنندپور سے چمکور
سوگ سب دس
سارے دیش کے اندر سوگ پی گیا
لاکھوں رپہانا
لکھان کی گنتی یہ جڑے دشمن سی مارے
نکٹ میں تراس ہوا
دیکھو ہوں بنا ڈر تو ہو کے گرو گوبند سنگھ مہاراج جی سارے نیڑے ہی رہ رہے ہیں
جٹن کے ڈراما
یہ جٹ جڑے بھائی شمیر سے لکھمیر انہوں کے پنڈ
سینا نہیں
نہ صاحب گرو گوبند سنگھ مہاراج کے پاس کوئی قلعہ ہے نہ سینا فوج ہے
نہ
کوئی انہوں کا گھر ہے نہ انہوں کے پاس دھن ہے
خان وزیر تب
وزیر خان کے پاس جہے سوئیے ہلکارے سے انہوں نے آ کے خبریں دیتی سرحد کا صوبہ وزیر خان سن کے
پتر پٹھاوا
ایک چٹھی لکھ کے بھائی لکھمیر سے شمیر نو دینے کانگڑ ول بھیج دیتے
لکھمیر سمیر تو
کہن لگے ہے لکھمیر سے بھائی شمیر تو
اور ڈرنا پاوا
جڑی اورنگزیب دی حکومت ہے اس دا تو ڈر کیوں نہیں پونا کیتا
شاہی بندہ تو
بادشاہی نوکر ہے اس ویلے
گر دشمن شاہو
صاحب گرو گوبند سنگھ مہاراج جی اورنگزیب دے دشمن ہن
جیجے ہم کو اب
جے کر کے چنگی چاہتا ہے تے ہنے گرو گوبند سنگھ مہاراج جی نو پڑھ کے ساڈے پاس حوالے کر دے
بیٹھے تم پاہو
تیرے پاس آ کے بڑے سرکشت ہو کے بیٹھے
پکڑے سب کو
نہیں تو تیرے بچے گھر گاٹ برا سارے اسی پڑ کے
ڈنڈ سجائی
بہت بھاری ڈنڈ سجا دیواں گے
لشکر آوے امڑکے
میری فوج بہت ہی اچالے مارتی ہوئی اس سے تھی پہنچے گی
تکرائی
تو اگے اپنا بندوبست کر لا تکرائی کر لا جنگ کرنے واسطے تیار ہو جا
لیجیے
جے کر کے اپنے پروار دا علاقے دا بھلا چاہنا گرو گوبند سنگھ مہاراج جی نو پڑ کے
چل جائی
اپنے پاس رکھ ادھر ستگرو مہاراج جی نہ جان
لکھمیر شمیر تب
جتھے جدو وزیر خان بھی بھیجی ہوئی بھائی لکھمیر دے شمیر دے پاس آئی انہوں نے سن کے
گاپ سنائی
ساری جن گاپ کتھا سی صاحب گرو گوبند سنگھ مہاراج جی نو سنانا کیتے
ہمارے ایک پیر ہیں
ساڈے گرو گوبند سنگھ مہاراج جی جی پیر ہن گرو ہن
بچرد چل آئے
اپنی موج دے نال بچردیاں بچردیاں چل کے ساڈے پاس پہنچے نے چٹھی دا جواب دے رہے ہن اپنے گرو پیر گرو گوبند سنگھ مہاراج جی دی سیوا کیوں نہ کریے
جنتے گت پائے
تو سانو بخشاں ملیاں نے کلیان مکتی پراپت ہوندی ہے
تم اپنی دس دیکھیے
بھائی شمیر چٹھی لکھ لیا وزیر خان تو اپنی طرف ویکھنا کر
ان کو سیو
تہاڈے پیر پیغمبر نے تسی وی انہاں دی سیوا کردے ہو
راکھو پاکھو مردن سب
اپنے گھراں دے چراندے ہو بڑی بینتیاں کردے بھوجن چکاندے ہو
سب کچھ پا دے لو
سب کچھ تسی آپ کو اپنی کمائی دے چوناں نوں دندے ہو
کہ بھیجو تن پاسے ماں
کیوں جڑا ہلکارا آیا سی اودے پاس چٹھی لکھ کے باس بھیج دتی سرہند نوں
پٹ مار راکھا
یہ جڑا صاحب تن جی پڑھن والا منک سی اس نو رکھیا
سہن تو دے سد
جے کر کے اس طرح چڑھن گے تے اسی خبر دیواں گے
سلطانی پاکھا
سابدانی واسطے ایک بندہ جڑا سی خفیہ بھائی شمیر تے لکھمیر نے بھیج دتا کہ توں بھید رکھی چنگی طرح جدو وزیر خان فوج لے کے سرحد تو چڑھے تے سانو ادو پہلا خبر مل جانی چاہیے
سدگر سلطان
سنگ جی صاحب گرو گوبند سنگھ مہاراج جی ساودھان ہو گئے
چاکر دن رکھے
بہت سارے چاکر نوکر جڑے سی صاحب گرو گوبند سنگھ مہاراج جی نے رکھ لئے
پیدل گانے سوار ہے
بہت ساری پیدل فوجاں تے گھوڑا سوار
کسان رل کاکھے
ڈیری دے نال جنگ کرن دی اچھا کر کے
چوارے گر پھرے
جو بھائی دیسو کاریگر ہے وہ چوارے صاحب گرو گوبند سنگھ مہاراج جی نے دینے دے اندر آسن لایا ہویا
جی
سب ستگرو مہاراج جی اپنی موج میں ٹکے ہوئے نے ایک دن دی گل ہے کہ ستگرو مہاراج جی نے اپنے ہاتھ میں چھوٹی تلوار جڑی سی چھوٹی کرپان لے کے اپنی انگلی دے تائیں پک رہے سن
ایک دن پھر لکھمیر گو
اسی دن بھائی لکھمیر ستگرو مہاراج جی کے پاس بیٹھا سی
کر بندے
دونوں ہاتھ جوڑ کے بھائی لکھمیر اس ویلے بولیا سچے پاتشاہ تسی ایک کرپان دے نال اپنی انگلی کا ماس کیوں چل رہے ہو
ہیت بلندے
دسو یہ ہیت کارن کی ہے بڑا بھاری
کان کی
گرو گوبند سنگھ مہاراج جی کہن لگے بھائی لکھمیر اسی اورنگزیب کی حکومت دیا جڑاں کٹ رہے ہیں
جوئی
کر کے جو بڑیاں بھاری پکیاں اس نے کیتیاں ہیں 21,000 گو دے اورنگزیب کا راج ہے
رستے سکل بھوک
آن والے سمے دے اندر جتنا بھی اورنگزیب کا راج سارا ناس ہو جاوے گا
کوئی
بھی پھر حکومت دے اندر بندہ جڑا پرواہ والا نہیں رہے گا تے کوئی بھی دسے گا نہیں
مان سنگھ پاکھو تباہ
مان سنگھ نے دونوں ہاتھ جوڑ کے ستگرو مہاراج جی نوں آکھیا
ہاں امانا
سچے پاتشاہ انہوں نے جڑا دھرم سی اس نوں ہان ناس کر کے پہلا جس نے جھوٹیاں پراندیاں قسم کھا کے انہوں نے جھوٹیاں کیا پہلا اورنگزیب نوں آپ مارنا کرو
ماچی
دہانا بڑا بھاری سنسار دے اندر جنگ جڑا اس نوں مچا کے صوبے نے وزیر خان سرحد دا صوبہ ہے لاہور دا جیل دا صوبہ ہے نہ دیتا ہے جو انہوں نے پاس کیا انہوں پل ملنا چاہیے چھوٹے صاحبزاد نے شہید کرتے کندھا دے اندر چنکے سرحد
جگت منوک جان ہے
سارا سنسار جڑا ویکھ کے دیکھ جانے گا
پاپی کھپ جاوے
پاپی نے تے کھپ جانے چاہیے ناس ہو جانے چاہیے
نہیں
گرو گوبند سنگھ مہاراج جی کہن لگے بھائی مان سنگھ جی جے کر کے جنگ کریے تے اورنگزیب مر سکدا
نرنگا
اورنگزیب جنگ کردیاں کردیاں ماریا جا سکدا ہے پر
دور دے درشن دکھا
کیونکہ دکھن دے علاقے احمد نگر دے وچ اورنگزیب رہندا اتوں بہت دور ہے
ڈنگا
اس واسطے انہوں جڑا بہت ہی آن بان ہے ماریا نہیں جا سکتا اتنے جانا بہت مشکل ہے
تو فتح کو خط لکھا
ہے گرو گوبند سنگھ مہاراج جی کہتے ہوں اسی جفر نامہ فتح کی چٹھی لکھتے ہاں
پڑھ کر ہی مر جائی
پڑھ کے مر جائے گا اور جی فتح کی چٹھی دیتا
ہے پڑتا
باقی جڑے اس کے اہلکار سنتے رہ گئے انہوں کے پاسوں اسی بدلا لوگ گے
پنتھ بڑائی
میرے پنتھ نو یہ ساری بڑیائی پراپت ہوے گی
سو جفر نامہ پوا
کلم سے دعات کاغذ لے کے صاحب گرو گوبند سنگھ مہاراج جی جفر نام فتح بھی چٹھی لکھن لگے نے
بیت بنائی
بہت سارے چند بنا بنا کے
کرتا پورک
فتح نام جڑا ہے جفر نام لکھن تو واحگرو پرمیشر اکال پورک کی اوسط مہما کیتے
پورک وڈیائی
اس اکال پورک واحگرو پرمیشر کی وڈیائی لکھنا کیتے
ایمان کو
مہاراج کہتے جڑا دھرم درنگ دیو تد اقرار
کیا
پھر تین واسطے بھی ٹھہرایا سی کہ تمہیں کوئی بھی ہوں کچھ نہیں آکے گا تھی آنندپور چڑ جاؤ آ قرآن سجد نو دے کے بھیجیا سی ایک بار آنندپور چڑ جاؤ سیدھے میری طرف آو تمہیں کچھ نہیں کوئی آکے گا میں تمہیں ملاگا تھوڑے نال نیاں کراں گا مہاراج کہتے جہاں سارا دھرم کا اقرار کیا یہ سارا جھوٹا کر دیتا
سارے
گرو گوبند سنگھ مہاراج جی کہتے تو بے ایمان بن کے اپنا اقرار توڑ دیتا
10 لاکھ پٹھایو
10 لاکھ فوج جہی کہور چمکور صاحب نمی بھیج دیتی دلی والوں کٹھی کر کے
اور جنگ چمکور کو
چمکور کی گڑی کے اندر جو بھاری جنگ ہوا
برنیو کا تھوڑا
اور یہ جڑا جنگ کا حال ہے کچھ گرو گوبند سنگھ مہاراج جی نے تھوڑا جہا جفر نائک ورنن کیا مہاراج کہتے تو 10 لاکھ فوج بھیجی گرس نے چیکارے چہل گرس نے چیکارے چہل چہل کا 40 بھکھے 40 بندے سے میرے پاس سارے تہ لاکھ برامد برو وے خبر تس لاکھ فوج جہی ہے نا بے خبر میرے سے ہو چڑھا کے بھیج دیتی ہے اس واسطے 40 بھکھے بندے جڑے وہ کی کر سکتے تھے اس ڈنگ ستگرو مہاراج جی نے کچھ چمکور کی جنگ کے درشٹان دیتے جفر نامے
مہاراج
نے علامے دیتے تو ہوں دوجک نرکان پوے گا
سنکٹ گھورا
جسے بڑا بھاری بھیانک دکھ ہوے گا
انصافی طے کری
مہاراج کہتے تھے بڑی بھاری بے انصافی ساڈے نال کیتی ہے
اور چاہے سجائی
بڑی بھاری تین سجا ملنی چاہیے اگے دوستان دے
دس کی صاحبی
مہاراج کہتے ایک ہفتے 8 دن کی صاحبی مالکی راج ہے تیرے پاس
میں من پائی
رنگ دیو تو اپنے من پاؤں جو مرضی کری چل
داستان بد سہن کی
جو داستان نے بادشاہ دیا کچھ گساوا سی کتھا سی وہ بھی دستان دے کے سنائی
کتنا
حقائق کہتے نے کہ اس طرح کچھ ہو دلیل دینا کی شاعری کوتا کے اندر صاحب گرو گوبند سنگھ مہاراج جی نے شان لکھنا کیتے فارسی بہت بھاری سیاحت جیسا جیسا آشا سی صاحب گرو گوبند سنگھ مہاراج جی کے کہن کا
سمجھاؤن ہیتا
سمجھا واسطے بڑا بھاری
پرسنگ انیک دس
انیک جہ پرسنگ ستگرو مہاراج جی نے جفر نامے کی چٹھی لکھنا کیتے
سن موڑ اچیتا
مہاراج کہتے سن مور کرم جی تو اچیت بھولیا ہوا خدار وجہ
کتھا لکھے اپنی
کچھ کتھا جڑی سی گرو گوبند سنگھ مہاراج جی نے اپنی لکھنا کیتے
سنخ نورنگ
اورنگزیب نو سامنے سمبودھن کردیا ہوا
پانے تے جان ہے
جس جفر نامے کی چٹھی نو پڑھ کے اس طرح سمجھ کے
میں کٹنگے
ہاں جی جو چٹھی نو پڑھ کے اورنگزیب آپ سمجھ لے گا کہ میں چنگا کام نہیں کیتا ہے کھوٹا کام کیتا ہے
بادشاہ پرب نے کری
کہنے لگی اکال پورک واحگرو پرمیشر نے تینوں بادشاہ بنایا دتی ہے بادشاہ
درائے
جنا بادشاہ ਪਾਸੇ ਦਿੱਤੀ ਹੈ ਤੇ ਕਈਆਂ ਨੇ ਆਪਣੇ ਧਰਮ ਦੇ ਉੱਤੇ ਰਹਿ ਕੇ ਰਾਜ ਜਿਹੜੇ ਕੀਤੇ ਨੇ
ਜਗਤ
ਕਿੰਨੇ ਕੁ ਨਾ ਧਰਮੀ ਰਾਜਿਆਂ ਦੀ ਗਿਣਤੀ ਅਸੀਂ ਤੈਨੂੰ ਕਰਕੇ ਦੱਸੀਏ
ਧਰਮ ਕਮਾਏ
ਇਹੋ ਜਿਹਾ ਉਹਨਾਂ ਨੇ ਪਾਤਸ਼ਾਹੀ ਹੁੰਦਿਆਂ ਹੋਇਆ ਫਿਰ ਧਰਮ ਦਾ ਰਾਜ ਕੀਤਾ ਨਿਆਂ ਦਾ ਰਾਜ ਕੀਤਾ
ਪਾਤਸ਼ਾਹ ਸੋਨਾ
ਮਹਾਰਾਜ ਕਹਿੰਦੇ ਔਰੰਗਜ਼ੇਬ ਪਾਤਸ਼ਾਹ ਤੂੰ ਸੁਣਨਾ ਕਰ
ਪਾਤਸ਼ਾਹੀ ਬੈਠਾ
ਤੂੰ ਵੀ ਇਸ ਵੇਲੇ ਦਿੱਲੀ ਦੇ ਤਖ਼ਤ ਦੇ ਉੱਤੇ ਪਾਤਸ਼ਾਹ ਬਣ ਕੇ ਬੈਠਾ ਹੋਇਆ
ਧਰਮ ਕਮਾਉਣਾ
ਤੈਨੂੰ ਚਾਹੀਦਾ ਸੀ ਰਾਜੇ ਚੁਲੀ ਨਿਆਂ ਕੀ ਰਾਜਾ ਉਹਨੂੰ ਕਹਿੰਦੇ ਇਹਦੇ ਪਾਸ ਨਿਆਂ ਦੀ ਚੁਲੀ ਹੈ ਤੈਨੂੰ ਧਰਮ ਨਿਆਂ ਕਰਨਾ ਚਾਹੀਦਾ ਸੀ
ਪਾਪ ਇਕੱਠਾ
ਮੈਂ ਆਪਣੀ ਸਾਰੀ ਜ਼ਿੰਦਗੀ ਚ ਪਾਪਾਂ ਨੂੰ ਇਕੱਠੇ ਕੀਤਾ
ਬਾਲਕ
ਕਹਿੰਦੇ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਉਹਦੀ ਦਰਗਾਹ ਵਿੱਚ
ਮੂੰਹ ਕਿਆ ਲੈ ਜਾਵੇ
ਆਪਣਾ ਜਿਹੜਾ ਮੂੰਹ ਹੈ ਉੱਥੇ ਕੀ ਲੈ ਕੇ ਜਾਵੇਗਾ
ਭਲਾ ਬੁਰਾ ਜੋ ਤੂੰ ਕੀਆ
ਜੋ ਤੂੰ ਚੰਗਾ ਕੀਤਾ ਜਾਂ ਬੁਰਾ ਕਰਮ ਕੀਤਾ
ਸੰਗ ਸੁਭਾਵੇ
ਬਸ ਇਹੀ ਤੇਰੇ ਨਾਲ ਜਾਵੇਗਾ ਇਹ ਜਿਹੜੇ ਅਮਲ ਕੀਤੇ ਹੋਏ ਬੁਰੇ ਕੀਤੇ ਮਾੜੇ ਕੀਤੇ ਚੰਗੇ ਕੀਤੇ ਇਹੀ ਤੇਰੀ ਜ਼ਿੰਦਗੀ ਦੇ ਨਾਲ ਜਾਣਗੇ
ਪਹਿਲਾਂ ਲਿਖਿਆ ਮਿਲਣ ਕੋ
ਪਹਿਲਾਂ ਤੂੰ ਲਿਖਿਆ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ
ਦਿਲ ਦਗਾ ਕਮਾਇਆ
ਗੁਰੂ ਮਹਾਰਾਜ ਜੀ ਕਹਿੰਦੇ ਪਾਸੋਂ ਆਪਣੇ ਦਿਲ ਦੇ ਅੰਦਰ ਬਹੁਤ ਵੱਡਾ ਛਲ ਜਿਹੜਾ ਸੀ ਕਮਾਉਣਾ ਕੀਤਾ ਗਿਣਤੀ ਬੇਗਿਣਤੀ ਦੇ ਵਿੱਚ ਫੌਜਾਂ ਜਿਹੜੀਆਂ ਚਾੜਦੀਆਂ ਸਾਡੇ ਉੱਤੇ
ਘੇਰਾ ਕਰਵਾਇਆ
ਚਮਕੌਰ ਸਾਹਿਬ ਦੇ ਅੰਦਰ ਬੜਾ ਭਾਰੀ ਘੇਰਾ ਜਿਹੜਾ ਅਸੀਂ ਕਰਵਾਇਆ ਇਸੇ ਤਰ੍ਹਾਂ ਅਨੰਦਪੁਰ ਦੇ ਵਿੱਚ 8 ਮਹੀਨੇ ਘੇਰਾ ਪਾ ਰੱਖਿਆ
ਕਿਆ ਇਨਸਾਫੀ ਤੁੜ ਕਰੀ
ਦੱਸ ਔਰੰਗਜ਼ੇਬ ਕੀ ਤੂੰ ਸਾਡੇ ਨਾਲ ਇਨਸਾਫੀ ਕੀਤੀ ਹੈ
ਮਾਨੇ ਅਭਿਮਾਨਾ
ਆਪਣੇ ਮਨ ਦੇ ਵਿੱਚ ਆਪਣੇ ਰਾਜ ਦਾ ਬੜਾ ਭਾਰੀ ਹੰਕਾਰ ਕੀਤਾ ਕੁਰਾਨ ਦਾ ਪਾਠ ਕਰਨਾ ਵੀ ਝੂਠਾ ਹੀ ਕਰ ਰਿਹਾ
ਨਹੀਂ ਅਮਲ ਕਮਾਨਾ
ਕਿਉਂਕਿ ਤੂੰ ਕੁਰਾਨ ਦੇ ਪਾਠ ਕਹੇ ਅਨੁਸਾਰ ਉਹੋ ਜਿਹਾ ਅਮਲ ਨਹੀਂ ਕੀਤਾ ਆਪਣੀ ਜ਼ਿੰਦਗੀ ਨੂੰ ਅਮਲੀ ਨਹੀਂ ਬਣਾਇਆ
ਜੇ ਤੂੰ ਕਹੇ ਕਿ ਸੰਗ ਮਮ
ਜੇ ਕਰਕੇ ਔਰੰਗਜ਼ੇਬ ਤੂੰ ਇਹ ਆਖੇ ਮੇਰੇ ਨਾਲ
ਇਨਸਾਫ ਕਮਾਈ
ਤੇ ਇਨਸਾਫ ਜਿਹੜਾ ਹੈ ਤੇ ਮੈਂ ਕਮਾਉਂਦਾ ਹਾਂ
ਸੁਣਦੇ ਕਰ ਕੌਣ ਕੋ
ਜੇ ਤੂੰ ਇਹ ਆਖੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਨਸਾਫ ਕੀਤਾ ਹੈ ਤਾਂ ਤੂੰ ਕੰਨ ਦੇ ਕੇ ਸਾਡੀ ਗੱਲ ਸੁਣ ਲੈ
ਕਹਾਂ ਬਣਾਈ
ਚੰਗੀ ਤਰ੍ਹਾਂ ਇਹ ਸ਼ੰਦਾਬੰਦੀ ਵੇਸ਼ ਬਣਾ ਕੇ ਤੈਨੂੰ ਕਹਿੰਦੇ ਹਾਂ
ਇੱਕ ਸਿਲਾ ਪਰ ਬਸ ਸੋ
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਔਰੰਗਜ਼ੇਬ ਮੈਂ ਇੱਕ ਸਿਲਾ ਪਹਾੜੀ ਦੇ ਉੱਤੇ ਵਸਦਾ ਸੀ ਅਨੰਦਪੁਰ ਸਾਹਿਬ ਦੀ ਫੇਰੀ ਤੇ ਕਿਸੇ ਦਾ ਮੈਂ ਕੋਈ ਪਿੰਡ ਵੀ ਜਾ ਕੇ ਜ਼ਬਰਦਸਤੀ ਨਹੀਂ ਰੋਕਣਾ ਕੀਤਾ
ਦੇਸ਼ ਮੁਲਕ ਨੇ ਰੋਕਿਆ
ਨਾ ਕੋਈ ਤੇਰਾ ਦੇਸ਼ ਇਲਾਕਾ ਨਾ ਤੇਰਾ ਮੁਲਕ ਜਿਹੜਾ ਸੀ ਉਹ ਜ਼ਬਰਦਸਤੀ ਰੋਕਣਾ ਕੀਤਾ ਬਿਨਾਂ ਦਾਅਵੇ ਤੋਂ ਮੇਰਾ ਇਹ ਸੁਤੰਤਰ ਘਰ ਸੀ ਅਨੰਦਪੁਰ ਸਾਹਿਬ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 1,57,000 ਰੁਪਈਆ ਦੇ ਕੇ ਤੇ ਭੀਮ ਚੰਦ ਦੇ ਸਾਹਿਬ ਸੰਗਤ ਜੀ ਤੇ ਅੱਗੇ ਪਿਓ ਜਿਹੜਾ ਸੀ ਦੀਪ ਚੰਦ ਉਹਦੇ ਪਾਸੋਂ ਜਲ ਖਰੀਦ ਮੁੱਲ ਖਰੀਦ ਧਰਤੀ ਖਰੀਦੀ ਸੀ ਅਨੰਦਪੁਰ ਸਾਹਿਬ ਦੇ ਇਸ ਵਾਸਤੇ ਮੇਰਾ ਆਪਣਾ ਸੁਤੰਤਰ ਘਰ ਸੀ ਔਰ ਮੈਂ ਆਪਣੀ ਜਾਇਦਾਦ ਆਪ ਖਰੀਦੀ ਹੋਈ ਸੀ ਜਿਹੜੀ ਆਪ ਜਾਇਦਾਦ ਖਰੀਦੀਏ ਉਹਦਾ ਟੈਕਸ ਨਹੀਂ ਹੁੰਦਾ ਉਹਦਾ ਕੰਮ ਨਹੀਂ ਹੁੰਦਾ ਤੇਰਾ ਕੋਈ ਹੱਕ ਨਹੀਂ ਸੀ ਕਿ ਤੂੰ ਇਹ ਹੱਥੀ ਮੈਨੂੰ ਟੈਕਸ ਦਿਓ ਮੈਨੂੰ ਕਰ ਦਿਓ ਕਿਉਂਕਿ ਮੇਰੇ ਆਪਣੇ ਹੱਥੀ ਖਰੀਦੀ ਪਿਓ ਦੀ ਜਾਇਦਾਦ ਸੀ ਇਹ
ਗੁਰੂ
ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰੰਗ ਜੇ ਮੈਂ ਕਿਸੇ ਦਾ ਦਿੱਤਾ ਹੋਇਆ ਨਹੀਂ ਖਾਂਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਦਿੰਦਾ ਮੈਂ ਉਹੀ ਖਾਂਦਾ ਹਾਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦਾ ਹਾਂ
ਕੋ ਨਾ ਦਿਖਾਵੋ
ਮੈਂ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦੇਣਾ ਕੀਤਾ
ਬਾਪੂ ਮਮ ਕੈਦ ਕਰੀ
ਪਹਿਲਾਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰਕੇ
ਮੈਨੂੰ ਮਰਵਾਈ
ਦਿੱਲੀ ਦੇ ਅੰਦਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਚਾਂਦਨੀ ਚੌਂਕ ਵਿੱਚ
ਐਸੀ ਦਗੇ ਬਹਾਦਰੀ
ਐਸਾ ਤੂੰ ਇਹ ਛਲ ਕੀਤਾ ਹੈ ਧੋਖਾ ਕੀਤਾ ਹੈ ਤੂੰ ਬਹਾਦਰੀ ਕੀਤੀ ਹੈ ਆਪਣੇ ਮਨ ਦੇ ਵਿੱਚ ਹੰਕਾਰ ਕਰਕੇ ਰਾਜ ਦਾ ਤੂੰ ਸਾਰਾ ਇਹ ਛਲ ਧੋਖਾ ਕੀਤਾ
ਜੈਸਾ ਬੇ ਇਨਸਾਫ ਤੂੰ
ਜਿਹੋ ਜਿਹਾ ਤੂੰ ਬੇ ਇਨਸਾਫ ਇਨਸਾਨ ਹੈ
ਜੈਸੇ ਸਭ ਰਾਜੇ
ਇਸੇ ਤਰ੍ਹਾਂ ਜਿਹੜੇ ਤੇਰੇ ਸੂਬੇ ਨੇ ਅਹਿਲਕਾਰ ਨੇ 22 ਧਾਰ ਦੇ ਪਹਾੜੀ ਰਾਜੇ ਵੀ ਸਾਰੇ ਬੇਇਨਸਾਫੀਏ ਨੇ
ਸਿੱਖ ਸੰਗਤ ਮੂੰਹ ਮਾਰ ਕਰ
ਸਿੱਖ ਸੰਗਤਾਂ ਜਿਹੜੀਆਂ ਸੀ ਅਨੰਦਪੁਰ ਸਾਹਿਬ ਦੇ ਘੇਰਾ ਪਾ ਕੇ ਤੁਸੀਂ ਮਾਰਨਾ ਕੀਤੀਆਂ ਭਾਰੀ ਤੁਸੀਂ ਛੋਟਾ ਕੰਮ ਕੀਤਾ ਹੈ
ਸਿੱਖਣੀਆਂ ਗਲਹਾਂ ਦਈ
ਬਹੁਤ ਸਾਰੀਆਂ ਸਿੱਖਣੀਆਂ ਜਿਹੜੀਆਂ ਸੀ ਉਹ ਮਾਰ ਦਿੱਤੀਆਂ
ਲੂਟ ਖਜ਼ਾਨੇ
ਸਾਡਾ ਜਿਹੜਾ ਘਰ ਘਾਟ ਸੀ ਖਜ਼ਾਨੇ ਉਹ ਲੁੱਟਣਾ ਕੀਤੇ
ਇਨਸਾਫ਼ੀ ਇਹ ਕਰੀ
ਤੂੰ ਇਹ ਬੜੇ ਭਾਰੀ ਸਾਡੇ ਨਾਲ ਬੇਇਨਸਾਫ਼ੀ ਕੀਤੀ ਹੈ
ਮਨ ਸਮਝੀ
ਕਹਿੰਦੇ ਰੰਗਦੇਵ ਤੂੰ ਬਹੁਤ ਵੱਡਾ ਗਿਆਨੀ ਹੈ ਆਪਣੇ ਮਨ ਦੇ ਚੰਗੀ ਤਰ੍ਹਾਂ ਸਮਝ ਕੇ ਵੇਖ
ਬੇਨਿਆਈ ਹੈ ਤੁਧ ਕਾਲੀ
ਤੇਰੇ ਘਰ ਦੇ ਚ ਨਿਆ ਨਹੀਂ ਹੈ ਬੇਨਿਆਈ ਹੈ ਕੁਨਿਆ ਹੈ
ਘਰ ਨਹੀਂ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਰਾਜਾ ਹੈ ਤੂੰ ਵੀ ਰਾਜਾ ਪਰ ਵਾਹਿਗੁਰੂ ਰਾਜੇ ਤੇਰੇ ਰਾਜੇ ਚ ਬਹੁਤ ਫਰਕ ਹੈ ਵਾਹਿਗੁਰੂ ਦੇ ਘਰ ਦੇ ਸਦਾ ਨਿਆ ਹੈ ਤੇਰੇ ਘਰ ਨਿਆ ਹੋ ਰਿਹਾ
ਭਲੀ ਬੁਰੀ ਜਸ ਕਰਤਾ
ਇਹੋ ਜਿਹਾ ਕੋਈ ਭਲੀ ਕਰਦਾ ਤੇ ਬੁਰੀ ਕਰਦਾ
ਫਲ ਸੋ ਪਾਹੀ
ਇਹੋ ਜਿਹਾ ਫਲ ਪਾਉਣਾ ਕਰਦਾ ਹੈ
10 ਲੱਖ ਤੁਰਕ ਪਹਾੜੀਏ
10 ਲੱਖ ਦੀ ਗੰਟੇ ਚ ਮੁਸਲਮਾਨੀ ਫੌਜ ਪਹਾੜੀਆਂ ਦੀ ਫੌਜ
ਘੇਰਾ ਪੜਕੀਨਾ
ਭਾਰੀ ਅਨੰਦਪੁਰ ਦੇ 8 ਮਹੀਨੇ ਘੇਰਾ ਪਾਇਆ ਤੇ ਚਮਕੌਰ ਦੀ ਗੜੀ ਦੇ ਆਸੇ ਪਾਸੇ ਘੇਰਾ ਪਾਇਆ
ਕਸਮ ਚ ਗਊ ਪੁਰਾਣ ਕੀ
ਜਿਹੜੀਆਂ ਗਊ ਦੀਆਂ ਕਸਮਾਂ ਪਹਾੜੀਆਂ ਨੇ ਖਾਧੀਆਂ ਬ੍ਰਾਹਮਣ ਨੂੰ ਭੇਜ ਕੇ ਤੇ ਤੂੰ ਸੱਜਦ ਨੂੰ ਭੇਜ ਕੇ ਕੁਰਾਨ ਦੀ ਕਸਮ ਖਾਧੀ ਸੀ ਅਨੰਦਪੁਰ ਛੱਡ ਜਾਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ
ਖੰਡਨ ਕੀ ਨਾ
ਸਾਰੀਆਂ ਕਸਮਾਂ ਜਿਹੜੀਆਂ ਸੀ ਤੁਸੀਂ ਤੋੜ ਦਿੱਤੀਆਂ ਸਾਡੇ ਉੱਤੇ ਫੇਰ ਹਮਲਾ ਕਰ ਦਿੱਤਾ
ਨਿਰਸੇ ਜਵਾਨ ਵੈਰ ਕੋ
ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਨਿਕਲੇ
ਪਾਸੇ ਸਾਰਾ
ਜਿਤਨੀ ਤੇਰੀ ਫੌਜ ਸੀ ਸਾਡੇ ਉੱਤੇ ਉਮਟ ਕੇ ਪੈ ਗਏ
ਸਿੰਘ ਪੁਨ ਚਲਤ ਹੀ
ਅਨੇਕ ਸਿੰਘ ਜਿਹੜੇ ਸੀ ਉਸ ਵੇਲੇ ਸ਼ਹੀਦ ਹੋ ਗਏ ਲੜਦਿਆਂ
ਚਮਕੌਰ ਸੁਧਾਰਾ
ਲੜਦਿਆਂ ਲੜਦਿਆਂ ਚਮਕੌਰ ਦੇ ਅਸੀਂ 40 ਸਿੰਘਾਂ ਦੇ ਸਮੇਤ 2 ਵੱਡੇ ਸਾਹਿਬਜ਼ਾਦਿਆਂ ਦੇ ਸਮੇਤ ਪਹੁੰਚੇ
40 ਮਮ ਸੰਗ ਥੇ
ਮੇਰੇ ਨਾਲ 40 ਸਿੱਖ ਸੀ ਗੰਟੀ ਵਿੱਚ
ਲੜਕਰ ਜੂਜੇ
ਲੜਦਿਆਂ ਲੜਦਿਆਂ ਚਮਕੌਰ ਦੀ ਗੜੀ ਤੋਂ ਬਾਹਰ ਆ ਕੇ ਸ਼ਹੀਦ ਹੋ ਗਏ ਬੇਚਾਰੇ ਭੁੱਖੇ ਸੀ 10 ਭੁੱਖੇ ਸਿੱਖ ਜਿਹੜੇ ਕੀ ਕਰਦੇ
ਬੇਅੰਤ ਪਹੁੰਚੇ
ਫਿਰ ਵੀ ਤੇਰੀ ਜਿਹੜੀ ਫੌਜ ਸੀ ਬੇਅੰਤ ਗਿਣਤੀ ਦੇ ਅੰਦਰ 10 ਲੱਖ ਹੋਰ ਪਹੁੰਚ ਗਏ
ਸਾਹਿਬਜ਼ਾਦੇ ਚਾਰ ਹੀ
ਜਿਹੜੇ ਸਾਡੇ ਸਾਹਿਬਜ਼ਾਦੇ ਨੇ
ਸ਼ਕਰ ਮਰਵਾਏ
ਧੋਖਾ ਕਰਕੇ ਉਹਨਾਂ ਨੂੰ ਮਰਵਾਉਣਾ ਕੀਤਾ
ਅਕਾਲ ਪੁਰਖ ਮਮ ਰਚ ਕਰੀ
ਸਾਡੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਫੇਰ ਰੱਖਿਆ ਕੀਤੇ ਆ
ਇਹ ਹੱਥ ਬਚਾਏ
ਸਾਨੂੰ ਕਿਰਪਾ ਦਾ ਹੱਥ ਦੇ ਕੇ ਬਚਾ ਲਿਆ ਫੇਰ ਚਮਕੌਰ ਦੇ ਘੇਰੇ ਵਿੱਚੋਂ ਅਸੀਂ ਨਿਕਲ ਆਏ ਹਾਂ
ਉਸ ਨੂੰ ਪੁੱਛਣ ਹੋਏਗਾ
ਉਸ ਵੇਲੇ ਤੈਨੂੰ ਬੜਾ ਭਾਰੀ ਇਹ ਪੁੱਛਣਾ ਹੋਵੇਗਾ
ਬਾਲਕ ਦਰ ਜਾਵੇ
ਬਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਉੱਤੇ ਜਿਸ ਵੇਲੇ ਤੂੰ ਜਾਵੇਗਾ
ਰਾਮਦਾਸ ਕਿਆ ਫੇਰਿਆ
ਜਿਹੜੇ ਰਾਮ ਦੇ ਦਾਸ ਨੇ ਵਾਹਿਗੁਰੂ ਦੇ ਸੇਵਕ ਨੇ ਦੱਸ ਉਹਨਾਂ ਨੇ ਤੇਰਾ ਕੀ ਵਿਗਾੜਿਆ ਸੀ
ਮੁਖੋਂ ਅਲਾਵਾ
ਔਰੰਗਜ਼ੇਬ ਤੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾ ਕੇ ਕੀ ਜਵਾਬ ਦੇਵੇਂਗਾ
ਜਵਾਬ ਤਬ ਦੇਵੋਗੇ
ਕੀ ਜਵਾਬ ਤੂੰ ਜਾ ਕੇ ਉੱਥੇ ਦੇਵੇਂਗਾ
ਤੁਮ ਕਰੀ ਅਨੀਤੀ
ਸਾਡੇ ਨਾਲ ਸਾਰਾ ਹੀ ਕੁਨਿਆਮ ਕੀਤਾ ਹੈ
ਖਬਰਦਾਰ ਤੂੰ ਹੋਏ ਰਹੋ
ਤੂੰ ਭਾਵੇਂ ਕਿੰਨਾ ਵੀ ਸੁਚੇਤ ਹੋਇਆ ਫਿਰ ਵੀ ਤੈਨੂੰ ਖੁਦਾ ਦੀ ਦਰਗਾਹ ਤੇ ਜਾ ਕੇ ਭੈ ਦੇ ਤਹਿਤ ਹੋਣਾ ਪਵੇਗਾ
ਖਾਲਕ ਕੀ ਦਰਗਾਹ ਮੈਂ
ਜੋ ਖਾਲਕ ਖਲਕਤ ਦਾ ਮਾਲਕ ਵਾਹਿਗੁਰੂ ਉਸ ਦੀ ਦਰਗਾਹ ਵਿੱਚ
ਦਾਮਨਗੀਰੀ
ਮਹਾਰਾਜ ਕਹਿੰਦੇ ਅਸੀਂ ਪੱਲਾ ਪਕੜਨ ਵਾਲੇ ਉੱਤੇ ਬਣਾਂਗੇ ਪੱਲਾ ਕਿਹੜਾ ਫੜੀਦਾ ਪੱਲਾ ਫੜ ਕੇ ਤੈਨੂੰ ਖਿੱਚਾਂਗੇ ਤੇ ਤੂੰ ਜਵਾਬ ਲੈਣਾ ਉੱਤੇ ਹਿਸਾਬ ਲਵਾਂਗੇ ਵਾਹਿਗੁਰੂ ਦੀ ਦਰਗਾਹ ਵਿੱਚ ਰਾਮਦੇਵ ਤੈਨੂੰ ਉੱਥੇ ਕੋਈ ਵੀ ਜਵਾਬ ਨਹੀਂ ਆਵੇਗਾ ਤੈਨੂੰ ਉੱਥੇ ਪਛਤਾਵਾ ਤੇ ਉਦਾਸੀ ਹੋਵੇਗੀ
ਜਿੱਥੇ ਦੋਤਕ ਬਣੇ ਹੈ
ਜਿੰਨੇ ਆ ਨਰਕ ਅਠਾਰਾਂ ਬਣੇ ਹਨ
ਬਿਨਸਾਫਾ ਕਾਰਨ
ਕਹਿੰਦੇ ਸਾਰੇ ਬੇਇਨਸਾਫੀਆਂ ਦੇ ਕਾਰਨ ਨਰਕ ਬਣੇ ਹੋਏ ਜਿੱਥੇ ਬੇਇਨਸਾਫੀ ਹੁੰਦੇ ਉੱਥੇ ਨਰਕ ਹੈ ਉਹ ਨਰਕ ਕਿਹਦਾ ਨਾਮ ਹੈ ਨਿਆਂ ਦਾ ਨਾ ਹੀ ਸਵਰਗ ਹੈ
ਹਰ ਅਗਨੀ ਜਲ ਪਾਲ ਸੁਣਾ
ਜਿਸ ਵੇਲੇ ਤੈਨੂੰ ਦੋਜਕ ਦੀ ਅਗਨੀ ਦੇ ਚ ਪਾ ਕੇ ਪਾਉਣਗੇ ਜਮਦੂਤ
ਕਰੇ ਪੁਕਾਰਨਾ
ਉਸ ਵੇਲੇ ਸੜਦਾ ਹੋਇਆ ਬਹੁਤ ਦੁਖੀ ਹੋਇਆ ਫਰਿਆਦਾਂ ਕਰੇਗਾ
ਰੰਗ ਕਰਾਓ ਹੈ ਇੱਕ ਸਮਾਂ
ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਵਾਹਿਗੁਰੂ ਦੀ ਨਿਗਾਹ ਚ ਰਾਜਾ ਤੇ ਕੰਗਾਲ ਇੱਕ ਹਨ ਕਿਸੇ ਦੀ ਵੀ ਕਨੌਟ ਜਿਹੜੀ ਨਹੀਂ ਚੱਲ ਸਕਦੀ
ਪਹਿਲੇ ਸੁਣੇ
ਜਿਹੜਾ ਕੀੜੀ ਵਾਂਗ غریب بندہ نعمتاں والا ہے غریبی والا ہے تے اس دی پہلا واہگرو پرمیشر فریاد سنتا
گبر پشوانی
جہاں ہاتھی وانگ ہنکاری ہے وہ پچھوں فریاد سنی جاندی ہے
تور گمان
جے کر کے تیرے من دے بڑا بھاری گمان ہنکار
محنت جاؤ کھا
اپنی محنت کر کے جام کھانا بھاو اپنی محنت دے جام کھانا جا قرآن لے کے روٹی کھانا بیچ کے جا ٹوپیاں بنا بنا کے میں روٹی کھانا میں راج دی انس نہیں کھاندا اپنی محنت دے جام کھاندا
راج انس نہ کھاتا ہوں
میں اپنی راج دی انس جڑی وہ نہیں کھاندا
میں بخشا جاواں
گرو پرمیشر کی درگاہ کے اندر بخشا جائیں جاواں گا جے کر کے رنگ تیرے من میں یہ ہو جا نشا ہے
تو گمان تب جھوٹا ہے
رنگ دیو جڑا تہنکار کیتا ہے سارا جھوٹا ہے
گھوڑے جب کھاہی
آپڑے گھوڑے تھوڑے جاؤں کھانے یہاں بھی نہاریاں لوگ چنگیاں بنا بنا کے پاؤنے
کوئی پی بلی نہ ہوئے گئے
وہ جاؤں کھان والے گھوڑے کہڑا بہتے بلی بن گئے
بڑے مر جاہی
وہ بھی بچارے بھار ڈھونڈے ڈھونڈے مر جاندے
بلی نہ ہوئے وہ ترنگ تو کو
کوئی بھی گھوڑا جڑا سی وہ بل والا نہیں ہوا
تو کس بد ہوا
تو جاؤں کھا کے اپنی کمائی کھا کے پھر وہ کن بل والا ہو جائے گا
اسے کرے گمان تو
اہنکار ہے
میں پڑھو قرآن
میں قرآن دا پاٹھ کر رہا ہوں
بخشش تے چھوٹا
اس طرح جڑی بخشش ہے خدا دی تے میں یہ کر کے چھٹ جاواں گا
جھوٹ کمانا
گرو گوبند سنگھ مہاراج جی کہندے تیری کمائی ساری جھوٹ دی ہے
اتے پڑے قرآن کو
جے کر کے بندہ مکھوں قرآن دا پاٹھ کری بھی جاوے
دل کپٹ وسیکھا
جے کر کے اس بندے دے من دے وچ بہت چھڑ ہے ٹھکا ہے
اللہ باج نہ بخشیے
گرو گوبند سنگھ مہاراج جی کہندے رنگ دے چنگے عملاں تو بنا چنگے کرماں تو بنا بندہ بخشیا نہیں جاندا
جن من میں دیکھا
اپنے من دے چنگی طرح مچار کے ویک
لکھ پران قرآن پش دے گا پر
ہاں جی پھر پر
لکھ پران پش ڈگر پاری
ڈگر ایک پنچھی کا نام ہے تے اودے پران دے اتنے پران لکھا جاتا سی چنگے دھرم گرنتھ لکھے جاندے سی کہندے جے کر کے ڈگر پنچھی دے کھمباں دے اتنے بھی تو قرآن لکھتے ہیں
وہ ولی نہ تھیا
پنچھی کہڑا بےچارا بال والا بن جانا اور شکتی بہت ہی آ جاتی بھی میرے پران دے اتنے پران لکھ دتا
ولی جان بن آپ کو
اپنے آپ کو تو بہت بال والا جان کے
کم گربت ہی
کس طرح اپنے من دے ہنکار کردا ہے
جے کر تجھے گمان جائے
جے کر کے رنگ دے تیرے من میں تے ہنکار ہے
میں بندگی کہوں
میں خدا دی بندگی کردا ہاں
مصر میں تا دوے چار
تے دو چار جڑیاں نے نوازاں تو پڑھ کے خدا دی طرف
بخشش ملے ہاں
اس طرح مینو رب دی خدا دی بخشش ہو جائے گی تے میں اتے مل جاواں گا
بندگی تس کا نام ہے
گرو گوبند سنگھ مہاراج جی کہندے بھگتی بندگی اس دا نام ہے
من کرے مخالصی
جڑا اپنے من نو مخالص پوتر کر لیندا ہے
الٹا فربا تد کیا
مہاراج کہندے تو دا اپنے من نو فربا فارسی وچ کہندے نے موٹے نو تو دا اپنا من موٹا کر لیا باپ کر کر کے ہنکار کر کے کنیام کر کے
کینی لالس
اپنے من دے وچ بہت بھاری لالچ لالچ کیتا ہے کرشنا کیتی ہے
کی خوشیاں
تم اپنے من بھاؤں خوشیاں کیتیاں نے
ات برا سی مرائے
تو اپنا پیو شاہ جہان ماریا تے پھر اپنے برا دارا شکور سوجا محمد مریض بخش تین براواں مار دتا
بندگی تد کون کری
دس نے تین کہڑی رب کی بھگتی کیتی ہے
سب کپٹ کمائے
دارا شاہ جڑا دھوکا فریب کمایا ہے
جو من تور گمان یہ
گرو گوبند سنگھ مہاراج نے جسم من چیٹے لکھ رہے ہیں جے کر کے رنگے تیرے من ہنکار ہے
میں امت پیکمبر
میں اپنے پیکمبر دی امت ہاں پرجا ہاں بھاگ کی مرید ہاں اپنے پیغمبران دا
دو سفارش من بھرے گو
او پیغمبر جڑے میری سفارش اگے بھرن گے خدا دی درگاہ وچ
دل کہو بچمبر
کیونکہ انہوں نے بچمبر کہندے آکاش نو نے آکاش بانی دوارا یہ بچن کہنے تے پیغمبر نے کہ میری اس سے سفارش بھرن گے ہم ہی بھرن گے
میں سفارش کی پڑھا
کہندے نے کہ پیغمبر اس دی سفارش نہیں کردا
مجھے امری کماوے
پیغمبران دے بول اے نے تے میں انہاں دی اسی سفارش تے خدا دی درگاہ تے کردے ہاں تے جڑے ساڈے امر حکم نو کماوندے ہیں ساڈے بولاں نو کماوندے ہیں ساڈے وچناں نو مندے نے
سجن جوگ جو بات ہے
جڑیاں گلاں سی چھڈن جو کہیاں نے جھوٹ تو شل تو فریب تو دھوکھا کرن تو ہٹ جاوے پیغمبر نے کیا سی انہاں دی سفارشاں نہیں بھردے ہاں
جو کماونی تن کہی
جو انہاں نے کماون واسطے کیا ہے
نہ کری کماونا
دیو تو ایک بھی گل جڑی نہیں کماونا کیتے
مہمانی سو پیر کی
اپنے پیراں دی گروہاں دی پیغمبراں دی ایک بھی گل نہیں مننے
کیا کرے چھڈاونا
تیرے ورگے کپٹی چلیے ہنکاری پاپی بندے نو تمہیں پیغمبر اتنے چڑا دیں گے
مایا دنیا کرنگ ہے
مہاراج کہندے جس مایا دا تو ہنکار کردا نا دنیا دے چیتا کریں گے کہ چم ہے جی مریا ہوا پشو ہوں
اس پالب کتا
جہاں یہو جہ کرن کی اچھا کرتا تو مہاراج کہندے وہ کتا ہے بندہ اس واسطے کرن دے ماس نو کون کتے کان تے گردے کھانے مرے ہوئے ماس دے تائیں
وہ کون ہے بخشا
مہاراج کہندے تو نے اسے بخشا جا سکتا
کرم اوتا
جڑے کیتے ہوئے سارے کرم نے اوتا اویڑے ہی ہن
یومن تور گمان ایمان
جے کر کے اورنگزیب تیرے من دے تے ہنکار ہے
بت کری شکستی
میں بتاں نوں شکست کردا ہاں بت شکست نوں کہندے بتاں نوں بھنن والا ہاں اس واسطے بتاں نوں نہیں مندا میں بتاں نوں بھنن والا ہاں
تو کاکائی بوتے بنے
کہندے او دا گھراں گھراں دے تے بتاں دی لوگ پوجا کردے نے تے تہاڈے اُتے مکے مدینے دے اندر بھی اس واسطے جڑا سنگے اکبر او بھی ایک بت ہی آ تے اُہدیاں تے دس بوشیاں لینے آ تے جو کعبے مندر وچ رکھیا ہوا
کوئی آوی ستی
کہندے او دی گھراں گھراں دے تے لوگ پوجا کری جا رہے نے
ہندو سب آرام تے
ہندو لوگ جڑے نے سکھ بھگوان دے بت بنا بنا کے دیوی دیوتیاں دے راتی جا رہے
ہیں ماتھا
پھر مسا رکھ رکھ کے انہوں مسا ٹیکتے ہیں اگے سر رکھ کے
ایک پنگنا تے لک بنے
جی کوئی ایک پن بھی دے اس کو ہور بہتے بن جاندے
ہیں جانو گاتھا
یہ کتھا جڑی چنگی طرح اپنے ذہن چکر دے اندر بٹھا لے
جو گمان ہے شرا کو
جے کر کے رنگ دیو تیرے من دے وچ ہنکار آ کہ میں بہت بھاری شرا دے چلدا ہاں
یہ بخشش ہووے
مینو شرا دے چلنے کر کے خدا دی بہت بڑی بخشش ہوئے گی
اپنی سرے میں بند ہے
کہتے سارا اسلامی جگت مسلمان شرا دے چے بننے ہوئے نے
کہ بخشن جو ہے
دس کلی شرا جڑی تے کلیوں بخش دے گی
پنت شرا کر بخش ہوئے
پھر جے کر کے پنت اس طرح شرا کر کے بخشیا جاوے
کیوں بھجن کرے کو
رب کی بندگی کام کسی نے کرنی ہے شرح کے جڑے گن ہی دھارن کر لو چلو سنت کرا لی ہے اس طرح تے ہور چیزاں جڑی شرح دیا لکھیا ہوئی تے وہ کر لی رب کی بندگی وے کالے واسطے انہوں نے کرنی ہے شرح ہی انہوں نے تھی ادھار دے
سنت جنا کی سیو کی
سنتان جنا مہاپرشاں کی سیوا بھی کالے واسطے کرنی ہے
تو جائے کرے کو
کالے واسطے انہوں نے سنتا مہاپرشاں کی سنگت میں جانا ہے
خوشی بہنا
اس طرح سے صاحب لوگ کا خوشی بہنا جڑے صاحب لوگ نے رب دے صاحب لوگ مہاپرش نے رشی منی اوتار نے نا تے انہاں دی خوشی تو بنا
درگے باپا
درگاہ دے کدے بھی باسا نہیں ہو سکتا رب
بن صاحب کی بندگی
بنا مالکی تو جڑی بندگی ہے
پورا پرواسا
کہندے او پراسا پرواسا جڑا ہے جھوٹا ہی ہے
جا تو کرے گمان یہ ہے
یہ کر کے رنگ دے تو اپنے من وچ اے ہنکار کردا
جس کاری سب میرا
کیونکہ میں ہندوستان نو اسلامیہ بنا رہا ہوں تے لوگ میری بہت مہما جات کرن گے
اس کر بخشن ہوئے گی
اسے کر کے شاید مینوں خدا دی بخشش ہو جائے تے پنی بندہ ہے سارے نو مسلمان بنائی جا رہے زبردست
بن لوب نہ ہیرا
مہاراج کہندے تے کوئی بندہ اے رکھ پیرے کوئی اس دا لوگ نہیں ہے
لالچ کر جو کرت تھے
جڑے لالچ کر کے وہ دے کام کر دے تے
اے نرک میں جاہی
مہاراج کہندے لالچ نال کیتے ہوئے کام جڑے آ تے او بندے نوں نرکاں نال لے جان نرکاں نوں لے جاندے نے
پھر ہون پرو تے پئے
ایسا واہگرو پرمیشور تو ساتھ سمجھی او لوگ جڑے نے تے بے مکھ ہو کے
بم لے سجائی
انہاں نوں بڑی بھاری سزا ملدی ہے
صاحب سپار جو دل گنا
اس طرح پڑھتے ساری پنکھتے
سو بخش موہی سبت کہانی ستار ہے صاحب کی دوہی
ہاں صاحب جو گوند سنگھ مہاراج جی کہندے نے کہ اس طرح دو چار اتنے اچارن کرتے ہیں صاحب ستار جو دل گنا سو بخش موہی صحت کہار ستار ہے صاحب کی دوہی اس واسطے اہڑیاں پنکتیاں دونوں کا کٹھا ہی ارتھ ہے کہ جے تم کہیں کہ صاحب جے پاوے تو دلانیاں جانتا ہے مالک پرمیشر پر وہ پڑھتے تک ہے تے میں مینو بھی بخشے گا وہ پرمیشر جڑا تو اس دیا گرو گوبند سنگھ مہاراج کہندے دو سفتان نے خدا دیا ایک ستار شبد ہے ایک کہار شبد ہے ਇਹਦਾ ਭਾਵ ਕੀ ਹੈ ਉਹ ਸਤਾਰ ਵੀ ਹੈ ਤੇ ਕਹਾਰ ਵੀ ਹੈ ਤੇ ਇਹਦਾ ਸੰਜੀ ਸਤਾਰ ਕਹਿੰਦੇ ਨੇ ਪਰਦੇ ਢੱਕ ਨੂੰ ਤੇ ਕਹਾਰ ਕਹਿੰਦੇ ਨੇ ਕਹਿਣ ਕਰਨ ਵਾਲੇ ਨੂੰ ਇਸ ਵਾਸਤੇ ਮਹਾਰਾਜ ਕਹਿੰਦੇ ਜੇ ਤੂੰ ਕਿਸ ਸਿਫਤ ਉੱਤੇ ਆਪਣੀ ਭਾਵਨਾ ਧਾਰੀ ਹੈ ਜੇ ਤੂੰ ਕਹਿਰ ਕੀਤੇ ਨੇ ਤਾਂ ਤੇਰੇ ਉੱਤੇ ਕਹਿਰ ਹੋਵੇਗਾ ਤੇ ਜੇ ਤੂੰ ਸਤਾਰ ਕਿਸੇ ਦੇ ਪਰਦੇ ਢਕੇ ਆ ਤਾਂ ਖੁਦਾ ਤੇਰੇ ਪਰਦੇ ਢਕੇਗਾ ਇਸ ਵਾਸਤੇ ਖੁਦਾ ਵਾਸਤੇ ਦੋ ਦੇ ਸੁਭਾਅ ਨੇ ਉਹ ਪਰਦੇ ਵੀ ਢਕਦਾ ਤੇ ਕਹਿਰ ਵੀ ਕਰਦਾ ਤੇ ਜੇ ਤੂੰ ਕਿਸੇ ਦਾ ਪਰਦਾ ਢਕਿਆ ਤੇ ਉਹ ਤੇਰਾ ਵੀ ਪਰਦਾ ਢਕੇਗਾ ਜੇ ਤੂੰ ਕਿਸੇ ਦੇ ਕਹਿਰ ਹੀ ਕਮਾਇਆ ਤਾਂ ਤੇਰੇ ਉੱਤੇ ਕਹਿਰ ਹੀ ਹੋਵੇਗਾ
ਕਿਸਕੇ ਉੱਪਰ
ਜੇ ਕਰਕੇ ਤੂੰ ਕਿਸੇ ਦੇ ਉੱਤੇ
ਧਾਰੀ
ਆਪਣੇ ਮਨ ਦੇ ਅੰਦਰ ਇੱਛਾ ਧਾਰੀ ਹੈ ਕਹਿੰਦੇ ਜੇ ਤੂੰ ਕਿਸੇ ਦੇ ਉੱਤੇ ਕਹਿਰ ਕੀਤਾ ਤਾਂ ਤੇਰੇ ਉੱਤੇ ਵੀ ਕਹਿਰ ਹੀ ਹੋਵੇਗਾ
ਜੋ ਸਤਾਰ ਸਤਾਰੀ
ਜੇ ਕਰਕੇ ਤੂੰ ਕਿਸੇ ਦਾ ਪਰਦਾ ਢਕਿਆ ਹੈ ਤੇ ਤੇਰੇ ਵੀ ਖੁਦਾ ਪਰਦੇ ਢਕੇਗਾ
ਕਰਦੀ ਜੇ ਅੰਬ ਮਿਲੇ
ਜੇ ਕਰਕੇ ਮਨੁੱਖ ਇਹ ਆਖੇ ਕਿ ਮੈਂ ਕਿੱਕਰਾਂ ਦੇ ਬੀਜ ਬੀਜੇ ਆ ਤੇ ਮੈਨੂੰ ਅੰਬ ਮਿਲ ਜਾਣ ਜੇ ਕਦੇ ਵੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਚ ਨਹੀਂ ਹੋਵੇਗਾ
ਜੈਸਾ ਬੀਜੈ ਲੁਣੈ ਸੋ
ਜਿਹੋ ਜਿਹਾ ਮਨੁੱਖ ਚੰਗਾ ਮਾੜਾ ਕਰਮਾਂ ਦਾ ਬੀਜ ਬੀਜਦਾ ਪਾਪ ਹੁੰਦਾ ਉਹ ਜਿਹਾ ਲੁਣੈ ਵੜਦਾ ਦੁੱਖ ਤੇ ਸੁਖ ਫਲ
ਜੋ ਕਰੀਏ ਆਪੀ
ਜੋ ਹੀ ਆਪ ਕਰਮ ਕਰੀਦਾ ਉਹਦਾ ਫਲ ਆਪਾਂ ਨੂੰ ਮਿਲਦਾ
ਬਦਲਾ ਲੈਵੇ ਖਾਲਸਾ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਔਰੰਗਜ਼ੇਬ ਹੁਣ ਖਾਲਸਾ ਸਾਡਾ ਬਦਲਾ ਲਵੇਗਾ
ਛੋਟੇ ਕਬ ਨਹੀਂ
ਇਹ ਕਦੇ ਵੀ ਤੇਰੀ ਹਕੂਮਤ ਨੂੰ ਛੱਡੇਗਾ ਨਹੀਂ
ਇੱਕ ਦੁੱਖ ਕਿਸ ਦੇ
ਜਿੰਨੇ ਦੁੱਖ ਤੂੰ ਕਿਸੇ ਨੂੰ ਦੇਣਾ ਕੀਤੇ ਨੇ
ਸੋ ਪਾਹੀ
ਉਨੇ ਦੁੱਖ ਤੈਨੂੰ ਇਹ ਪ੍ਰਾਪਤ ਹੋਣਗੇ
ਬਾਈ ਗੱਲ ਕੀ
ਇਸ ਤਰ੍ਹਾਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗਜ਼ਲਾਂ ਤੇ ਰਵਾਈਆਂ ਇਹ ਸ਼ੰਦਾਬੰਦੀ ਜਿਹੜੀ ਸੀ ਲਿਖਣਾ ਕੀਤੀ ਜਫਰਨਾਮੇ ਫਤਿਹ ਦੀ ਚਿੱਠੀ ਵਿੱਚ
ਪੈਗੰਬਰ ਪੰਜਾਬ
ਬਹੁਤ ਸਾਰੇ ਪੈਗੰਬਰ ਜਿਹੜੇ ਨੇ ਸਮੂਹ
ਕੋਈ ਸਹਾਇਕ ਕੋ ਨਹੀਂ
ਮਹਾਰਾਜ ਕਹਿੰਦੇ ਕਿਸੇ ਪੈਗੰਬਰ ਨੇ ਤੇਰੀ ਸਹਾਇਤਾ ਨਹੀਂ ਕਰਨੀ
ਈਮਾਨ ਪਰ ਭੱਜਾ
ਕਿਉਂਕਿ ਤੂੰ ਜਿਹੜਾ ਈਮਾਨ ਧਰਮ ਸੀ ਉਸ ਨੂੰ ਭੰਨ ਦਿੱਤਾ ਹੈ ਤੋਹਾਂ ਖਾ ਕੇ ਝੂਠੀਆਂ ਤੋੜ ਦਿੱਤੀਆਂ ਹਨ
ਜਿਨਕੋ ਪੜ ਗੈਰਤ ਕਰੇ
ਜਿਨ੍ਹਾਂ ਨੂੰ ਤੂੰ ਪੜ ਕੇ ਬਹੁਤ ਹੀ ਗੈਰਤ ਬੇਸ਼ਰਮ ਹੋਵੇਗਾ
ਲੱਖੇ ਸਿਧਾਈ
ਆਪਣੀ ਸਿਖਾਈ ਜਿਹੜੀ ਤੂੰ ਢੇਰ ਗੁਣਾ ਕੀਤਾ ਤੂੰ ਆਪ ਹੀ ਇਹਨੂੰ ਪੜ ਕੇ ਜਫਰਨਾਮੇ ਨੂੰ ਸਮਝੇਗਾ ਤੈਨੂੰ ਸ਼ਰਮਸਾਰ ਹੋਣਾ ਪਏਗਾ
ਮਰੇ ਬਸੂਰਤ ਸਮਝ ਕੇ
ਇਸ ਜਫਰਨਾਮੇ ਦੇ ਚਿੱਠੇ ਨੂੰ ਸੁਣ ਕੇ ਸਮਝ ਕੇ ਤੂੰ ਝੁਕਦਾ ਹੋਇਆ ਮਰੇਗਾ
ਗੁਰਲਿਖ ਸਮਦਾਈ
ਇਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿਨ ਨੇ ਕਾਂਗਰਸ ਵਿੱਚ ਬੈਠਿਆਂ ਨੇ ਜਫਰਨਾਮੇ ਦੀ ਚਿੱਠੀ ਸਾਰੀ ਲਿਖਣਾ ਕੀਤੀ
ਇਸ ਪ੍ਰਕਾਰ ਲਿਖ ਸਤਿਗੁਰੂ
ਇਸ ਤਰ੍ਹਾਂ ਦਾ ਸੰਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਿੱਠੀ ਲਿਖ ਕੇ
ਸਮਦਾਏ
ਬਹੁਤ ਸਾਰੀਆਂ ਔਰੰਗਜ਼ੇਬ ਦੇ ਤਾਈ ਤਰਕ ਦਲੀਲਾਂ ਦੇ ਨਾਲ
ਪੀਛੇ ਅਮਲ عمل تعریف لکھو
پچھے جڑے عمل کری دے لے تے انہاں دی بہت ساری مہمہ کیتے
جس پاسی اور جر جائے
پچھے نو پڑھ کے تے اس دا ہردا سڑ جاوے
شانی شاندی کرترے او لگ پلی جو
تے جو کہندے کانداریاں تے اس واسطے پلی جان کے
ہر شرع چلائی
پھر تو کہنا کہ میں بہت شرع چلائی ہے تے میں جڑا اپنا مجل سے اس نو بدھایا ہے
توڑا کر جائے کہاں
اپنا جڑا توڑا حکم ہے تے اس نو کر کے کتے جائے گا
ہتے کروائی
سارا تو اپنے حکم دے نال زبردستی شرع جڑی سی منگوانا کیتے
کروں میں عمل سب
جی تم یہ آخ کہ میں بہت سارے عمل جڑے وہ کرتا رہا
امترے گمانا
اپنے من دے وچ بہت ہنکار دھارے میں چنگے عمل کرم کیتے نے
میں سجائے دوچک بنے
مینو دوچک نرکاں وچ سجا نہیں بنے گی کر کے اورنگزیب تو اے نشا اپنے من دے وچ کیتا ہویا
کسی کو کھنڈن کرو
اسے لائی کہ سارا اسی کھنڈن کیتا چٹھی
لکھ لکھ بر پورے
لے کے پون صاحب گرو گوبند سنگھ مہاراج جی نے
ساری
اورنگزیب کے تائیں جڑی صحیح تصویر دشا سی وہ سمجھا
دیتی
کہ اورنگزیب تین ناکاں دی سزا ضرور ہوئے گی
صاحبزادے چاروں
چار جڑے ساڈے صاحبزادے نے
چھل کر مروائے
دھوکھا کر کے انہوں مروانا کیتا
پاپ اے تو اے سر
جڑا تو بچے پاپ کیتا تیرے سر دے اتے ہے
عیب مٹائے
جڑے تو عیب اقرار کیتے سی قرآن دیا سواہ کھا کے وہ بھی سارے کھنڈن کر دیتے
اب رنگ پدر ہے پدر کو
مہاراج کہندے اورنگزیب تیرا پدر پتا شاہ جہان تے شاہ جہان دا پتا کہ جہانگیر جڑا ہے تے جہانگیر دا جڑا اگے پتا اکبر آرک اگے اس طرح پیچھے ہماجو جا تیمور جنیا بھی پاسیاں ہوئی نے
پدر بہوری
اگے انہوں نے پتا جڑے ہوئے ہیں
لکھی سب تجبا تب
اس واسطے بڑی بھاری سات پاسیاں تھوڑی ہوئی تے اچار جی تا راج لکھیا ہوا
وہ ہے کہ
جڑے پاتشاہ تیرے پیچھے ہو چکے آ تے وہ کتے نے تیرے دادے پڑدادے جڑے نہیں کتے ہاں سارے چلے گئے
مرے خاک میں مل گئے
مٹی دے مل گئے میں
وہ ایک دن باجی
یہ جڑا سنسار ہے تے کچھ دنوں کی باجی کھیڈ ہے
ہار چلے کر چار کر
سانو چاڑ کے پچھتاوا کردیا یہ جڑا منکا جن سے وشیا وکار جوئے وچ ہار کے گئے میں
ساتھی لکھ پاجی
یہ جڑی سچی تاندیا پاسے سے پاجی ایک بناوٹ ہے جھوٹھی ہے
چارج لکھ بیٹھ میں
جفر نام چیٹے چڑے بہن چند سے
سب گرا سب گرا بنائی
بڑی چنگی کوتا گرو گوبند سنگھ مہاراج جی نے پاسی اکھرا بنا
گم کو کر
جس نو پڑھدیا ہے اورنگزیب جڑا بڑا گم سوگ کرے
ہن مر جائی
بس پڑھ دے جفر نام اس کی موت ہو جاوے
جس تس پنچاتی سمنتے
اس کو پچھوں بات سن جی سارا جن تیرے وزیر سن صوبے نہ تو ہی بدلا لوا گے
مار شار کر ترک گانا
مار مار کے ترکان سواہ کر دیا گے
راج مٹا ہے
ساری راج حکومت نہ بھی میٹ دیا گے
ایک اکام اوکار کو
سرگرہ نے پہلا ایک کو اہنکار جڑا سی لکھنا کیتا
منتر ستنامہ
ستنام کرتا پرک مل پاؤ نل ویر مول منتر لے کے
واہگرو جی کی فتح پنا
پھر سرگرہ نے سری واہگرو جی کی فتح جڑی سی جفر نامے دی چٹھی وچ لکھی ہے
لکھا ابراہما
بڑے سندر فارسی دے اکھراں وچ اگے چٹھی شروع کیتی
ہر اکتر کاغذ پلے
چنگی طرح جو سال سنگ جی جفر نامہ فتح دی چٹھی لکھی گئی سرگرہ نے کاغذ اکٹھا کر
کے
شکتیاں دمال خان جو ستگرو مہاراج جی
نام جفر نامہ رکھے ہو
اس فتح کی چٹھی کا نام ستگرہ نے جفر نامہ رکھا جفر نامے دستا فتح کی چٹھی یہ چٹھی پڑھ کے سات سنگی رنگدیو کی موت ہوئے تھی پچھتاوے دے نال دشمن دے ناش کرن واسطے چٹھی بھیجی
ہے سبتی
لکھاں دی گنتی ساڈے سور میں مار کے
رج رج میں پائی
رج جڑی مٹی سی نا دشمن دے نیتراں وچ پاسے گرو گوبند سنگھ مہاراج نے لکھاں دی گنتی دشمن نو ماریا
کاغذ کے پڑتی
ادھر کاغذ دے ساتھ سنگی جفرنا بھی چٹھی دے پڑھ دیا جی
حضرت مر جائی
رنگ دیو مر جائے گا اس طرح سدگر نے ایسی لکھ جڑی سے لکھیا
نام کرو کھڑ فتح کو
سدگر نے چٹھی کا نام لکھیا رکھا سی فتح نامہ پالکی فتح کی چٹھی جڑی جفرنامہ
یہ کارن جانو
اس کے اندر بہت بھاری کارن ہے جان لو
ناصب طرف ترک ہوا
دونوں طرف تو ترک جڑے اس کی ناش ہو گئے
راج پرہانو
سارا راج نہ مٹ جائے گا
سنگھ تم لے پلے
گرو گوبند سنگھ مہاراج جی کہنے لگے بھائی دیا سنگھ جی آ تھی ہوں چٹھی لے لو
ملی ہے ترک سا
رنگ دیو نو جو احمد نگر دیکھا اس نو مرنا کرو
انو نگد سچیت ہوئے
بڑے سادان ہو کے رنگ دیو کی کچہری جا کے تھی بولنا اپنے من دے اندر تھوڑا بھی کسی ڈرنا نہیں ہے
بچن میں سخت
سارے گرو گوبند سنگھ مہاراج سنگھ بھائی دیا سنگھ جی اسی تیرے بچنا دے اندر بل بھر دتا شکتی دے دیتی ہے جس طرح بھائی دیا سنگھ جی تھی کہو گے کہ اسی طرح تا بچن اتنے پورا ہوئے گا
پہنچو دکھن دیش میں
دکھن دیش کے اندر آپ پہنچنا کرو
پورن پہ جو
بڑی جلدی کے نال اتنے جا کے ویکو جس طرح صاحب سنگی ہے سپاہی بن کے رنگ دیو دے وہ پنڈا بازار کٹ کے منجیا کے اتنے جانے سے مہاراج کہتے بھائی دیا سنگھ سنگی ہے بن کے جانا پنڈا بندے کٹ کے منجا چکا کے اتنے چڑھ کے جانا رنگ دیو
تک
اس طرح جا کے بدلا لینا کر جس طرح انہوں نے گرو گھر بھیجے سی رنگ دیو نے ساڈے پتا جی کے پاس اسی طرح یہ بھی بن کے سپاہی بن کے بھائی دیا سنگھ جی تھی ہوں اتنے جانا رنگ دیو کے پاس
سنگھ بس آگرے
ساڈا سکھ آگرے دیش رہندا بھائی دھرم سنگھ اس کا نام ہے
اس لیے جے سنگا
آگرہ بس سے جڑا دھرم سنگھ ہے اس کو اپنے نال اتوں لے کے جانے
مہین پیا نہیں ہے
دیر تو چالے پاؤنا کرو
کارج چنگا
یہ جڑا بہت چنگا کام ہے تے ہتھوں ہوئے گا
نی نمبر سوتار کا
نیلے بستر جڑے مہاراج چند پہن کے
آس پائے
گرو گوبند سنگھ مہاراج کی آگیا پا کے بھائی دیا سنگھ جی
دیا سنگھ تیاری کری
بھائی دیا سنگھ جی نے تیاری کر لی
بال سنا
اس ویلے سب سنجی سدگو مہاراج نے بول آتے
جفر نام تب
جفر نام جڑا سی چی سدگان دیتے
بندے سر ساتھا
چی لے کے سب سنگت جی سے اپنے سر دن لے
بندنا پریم تے
بڑے پریم دائی دیا سنگھ جی نے متھا ٹیکیا
جوڑے جگ ہاتھ
ہاتھ جوڑے جڑے سی جوڑنا کیتے
سنگھ تم نمو کر
اسی طرح بھائی دھرم سنگھ نے نمسکار کر کے
رخصت جگ ہوئے
سات سنگت جی رخصت کی گریا ہو گئے آگے بھی رہن والا بھائی دھرم سنگھ اتنے رہتا جی ستگرام کے کول ایک بھائی دھرم سنگھ وہ ہے جڑا پنجا پیاروں وچوں ہے پر نہیں یہ آگے رہن والا بھائی دھرم سنگھ یہ دونوں چل پے ہیں
گرو کے کاج کو
گرو گوبند سنگھ مہاراج کے کام واسطے چل پے
سکھ دوئے
سکھ جڑے سی بہت خوش ہو کے
دیا سنگھ چڑھ منچ پاری
بھائی دیا سنگھ جی کا سنگھ جی منجے کے اتنے چڑھ گئے
آسن کر بیسے
سندر اپنا آسن لا کے بیٹھ گئے
حاجی کعبے کو منو
مانو جی میں کعبے کی یاد والے حاجی ہوں
جی پھر جیسے
اس طرح یہ سپاہیاں بانگ سات سنگھ جی ٹر گئے اٹھ کے پیر گرو گوبند سنگھ مہاراج جی بنے سے
نرک نکار کر گرام تے
پنڈا پنڈا بندیا کٹ کے
چوایو
جڑا پنج ہے اس کو چکا جا رہے
سنگ ہوئے گی لو گیل میں
بھائی دھرم سنگھ جی پنج کے پیچھے ہو گئے
مگ پاؤ
اس طرح سنگی چل پائے ਇੱਥੇ ਅੱਗੇ ਰਸਤਾ ਪਾਉਂਦਿਆਂ ਹੋਇਆ
ਰਾਮ ਰਾਮ ਪ੍ਰਤ ਕਹਿ ਨਗਰੀ
ਨਗਰ ਨਗਰ ਛੋਟੇ ਤੇ ਵੱਡੇ ਜਿਹੜੇ ਕਸਬੇ ਸੀ ਹੁੰਦੇ ਹੋਏ
ਸੰਦੇਸ ਨਕਾਰੇ
ਅਜਿਹੇ ਵਾਸਤੇ ਬਗਾਵੀ ਲੋਕਾਂ ਨੂੰ ਕੱਢ ਕੇ
ਅਜੁਦ ਕੇ ਸਾਤਨ ਕੋ
ਪਾਤਸ਼ਾਹ ਰੰਗਦੇਵ ਦੇ ਮਾਨ ਵਾਸਤੇ
ਸੁਭ ਸਿੰਘ ਸੁਧਾਰੇ
ਸਿੰਘ ਭਾਈ ਧਰਮ ਸਿੰਘ ਤੇ ਦਇਆ ਸਿੰਘ ਜੀ ਚੱਲ ਪਏ
ਪੂਰਵ ਦਿੱਲੀ ਮੈਂ ਗਏ
ਪਹਿਲਾਂ ਸਾਧਸੰਗ ਜੀ ਦਿੱਲੀ ਚ ਪਹੁੰਚੇ ਹਨ ਸੁੰਦਰ ਧਰਮਸ਼ਾਲਾ ਵਿੱਚ ਆਪਣਾ ਉਤਾਰਾ ਕੀਤਾ
ਸੰਗਤ ਗੁਰ ਕੀ ਆਈ
ਸਾਰੀ ਦਿੱਲੀ ਚ ਰਹਿਣ ਵਾਲੀ ਸਤਿਗੁਰਾਂ ਦੀ ਸੰਗਤ ਆ ਕੇ ਮਿਲੇ
ਭਾਵ ਉਦਾਰਾ
ਬੜਾ ਭਾਰੀ ਪ੍ਰੇਮ ਧਾਰ ਕੇ
ਦਰਸ਼ਨ ਕਰ ਕਰ ਆਨੰਦ ਧਾਰ
ਇਹਨਾਂ ਸਿੱਖਾਂ ਦੇ ਦਰਸ਼ਨ ਕਰਕੇ ਬੜੀਆਂ ਖੁਸ਼ੀਆਂ ਲੈ ਕੇ
ਸਭ ਸੇਵ ਕਮਾਈ
ਸਾਰੀਆਂ ਸੰਗਤਾਂ ਨੇ ਬੜੀ ਭਾਰੀ ਸੇਵਾ ਕੀਤੀ
ਖਰਚੇ ਪੰਥ ਕੇ
ਜਿਹੜਾ ਹਫ਼ਤੇ ਖਰਚਾ ਸੀ ਧੰਦਾ ਸਾਹਿਬ ਧੰਨ ਜੀ ਉਹ ਵੀ ਇਕੱਠਾ ਸੰਗਤਾਂ ਨੇ ਕੀਤਾ
ਆਂਦੇ ਸਮੁਦਾਈ
ਬੜਾ ਭਾਰੀ ਨਾਲ ਸਿੱਖਾਂ ਨੂੰ ਧੰਨ ਦੇਣਾ ਕੀਤਾ
ਆਂਦੇ ਰਾਤ ਸੁਖ ਸੋ ਤਹਾ
ਦਿੱਲੀ ਵਿੱਚ ਧੰਨ ਜੀ ਦੋਵੇਂ ਸਿੰਘ ਸੁਖ ਦੇ ਨਾਲ ਰਾਤ ਬਤੀਤ ਕੀਤੇ
ਕਰਖਾਨ ਰੂਪਨ
ਚੰਗੀ ਤਾਂ ਖਾਣਾ ਪੀਣਾ ਕਰਕੇ ਭੋਜਨ ਦਾ
ਸਮਾਨੇ ਪ੍ਰਾਪਤ ਕੋ
ਫਿਰ ਹੋਈ ਤੇ ਸੌਂ ਜਾ ਕੇ ਇਸ਼ਨਾਨ ਕੀਤਾ
ਪੰਥ ਪਿਆਨਾ
ਬਾਣੀ ਪੜ ਕੇ ਰਸਤੇ ਚੱਲ ਪਏ ਮੈਂ
ਕਰਮ ਵਿਦਾ ਸੰਗਤ ਗਈ
ਦਿੱਲੀ ਦੀ ਸੰਗਤ ਇਹਨਾਂ ਨੂੰ ਵਿਦਾ ਕਰਨ ਵਾਸਤੇ ਅੱਗੇ ਗਈ
ਕਰ ਪੁਣੇ ਆਈ
ਵਾਪਸ ਛੁੱਟੀਆਂ ਲੈ ਕੇ ਮੁੜਿਆਈ
ਕਰਮ ਲੰਘਤੇ
ਐਸੇ ਨੰਬਰਵਾਰ ਰਸਤਾ ਕਿ ਲੰਘਦੇ ਜਾਂਦੇ
ਸਿੰਘ ਸੁਧਾਈ
ਹਮੇਸ਼ਾ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਸਿੰਘ
ਆਗਰੇ ਉੱਤਰ ਕੇ
ਆਗਰੇ ਨਗਰ ਪਹੁੰਚ ਗਏ ਨੇ ਉੱਥੇ ਉਤਾਰਾ ਕੀਤਾ
ਸੰਗਤ ਮਾਹੀ
ਸਾਰੀਆਂ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੀਆਂ
ਦੂਜੇ ਦਰਸ਼ਨ ਕੋ ਕਰਾਏ
ਦਰਸ਼ਨ ਕਰਦੀਆਂ ਪੂਜਾ ਕਰਦੀਆਂ
ਗੁਰੂ ਲਿਖਾਹੀ
ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਚਿੱਠੀ ਦੇ ਉੱਤੇ ਲਿਖਿਆ ਹੋਇਆ ਸੀ
ਸਿੰਘ ਆਗੇ ਬੋਰ
ਜਿਵੇਂ ਗੁਰੂ ਹੁੰਦਾ ਇਸ ਤਰ੍ਹਾਂ ਗੁਰੂ ਵਾਂਗ ਗੁਰੂ ਦੇ ਸਿੱਖਾਂ ਨੂੰ ਜਾਣ ਕੇ ਸਾਧ ਸੰਗਤ ਜੀ ਪੂਜਾ ਕਰਨੀਆਂ ਤੇ ਅੱਗੇ ਚੱਲ ਪਏ
ਚੰਬਲ ਪਾਰ
ਚੰਬਲ ਜਿਹੜੀ ਨਦੀ ਹੈ ਘਾਟੀ ਇਸ ਤੋਂ ਪਾਰ ਹੋ ਗਏ
ਨਰਮਰ ਕਾਲੇ ਬਾਗ ਕੋ
ਇਸ ਵਾਸਤੇ ਨਰਮਰ ਇੱਕ ਸ਼ਹਿਰ ਹੈ ਨਰਮਦਾ ਨਦੀ ਤੇ ਅੱਗੇ ਕਾਲਾ ਬਾਗ
ਕਰ ਮਜਲ ਸੁਧਾਰਾ
ਇਸ ਤਰ੍ਹਾਂ ਮਜਲਾਂ ਕਰਦੇ ਹੋਏ ਪੜਾ ਕਰਦੇ ਅੱਗੇ ਚੱਲ ਪਏ
ਸਹਿਰੀ ਸਰੋਜੀ ਉਜੈਨ ਕੋ
ਉਜੈਨ ਤੇ ਸਰੋਜ ਦੋ ਸਾਧ ਸੰਗਤ ਜੀ ਮੱਧਿਆ ਪ੍ਰਦੇਸ਼ ਦੇ ਸ਼ਹਿਰ ਨੇ ਉੱਥੇ ਪਹੁੰਚ ਗਏ ਨੇ
ਸੰਗਤ ਮੇਲਾ
ਸੰਗਤਾਂ ਜੋ ਗੁਰੂ ਸਾਹਿਬ ਦੀਆਂ ਉਹਨਾਂ ਦਾ ਇਕੱਠ ਕਰਕੇ
ਇਸ ਮਾਲਵਾ ਸੈਲ ਕਰ
ਇਹ ਜਿਹੜਾ ਉਜੈਨ ਦਾ ਇਲਾਕਾ ਇਹਨੂੰ ਵੀ ਮਾਲਵਾ ਕਹਿੰਦੇ ਸੀ ਇਹ ਮਾਲਵਾ ਜਿੱਥੇ ਕੱਲ ਸਤਿਗੁਰਾਂ ਨੇ ਵਰ ਦਿੱਤਾ ਇਹਨੂੰ ਵੀ ਮਾਲਵਾ ਬਣਾ ਬਠਿੰਡੇ ਦੇ ਇਲਾਕੇ ਨੂੰ ਤੇ ਇਸ ਤਰ੍ਹਾਂ ਇੱਥੇ ਇਸ ਉਜੈਨ ਸ਼ਹਿਰ ਮਾਲਵੇ ਦੀ ਸੈਰ ਕਰਕੇ
ਸਿੰਘ ਸੁਹੇਲਾ
ਸਿੰਘ ਸੁਖਾਲੇ ਦਾ ਸੰਗੀ ਅੱਗੇ ਚੱਲ ਪਏ
ਨਰਮਦਾ ਪਾਰਗਾ
ਨਰਮਦਾ ਨਦੀ ਤੋਂ ਪਾਰ ਹੋ ਗਏ ਨੇ
ਸ਼ੇਰ ਸੁਧਾਰੋ
ਸ਼ੇਰਗੜ੍ਹ ਇੱਕ ਸ਼ਹਿਰ ਹੈ ਉੱਥੇ ਪਹੁੰਚ ਗਏ ਨੇ
ਪੂਰਾ ਬ੍ਰਹਾਨ ਪਹੁੰਚ ਕੇ
ਬੁਰਹਾਨਪੁਰ ਸ਼ਹਿਰ ਸਾਹਿਬ ਸੰਗ ਜੀ ਇੰਦੌਰ ਤੋਂ ਤਕਰੀਬਨ ਕੋਈ 150 ਮੀਲ ਅੱਗੇ ਬੁਰਹਾਨਪੁਰ ਉੱਥੇ ਪਹੁੰਚ ਗਏ
ਸੰਗਤ ਦਰਸਾਇਓ
ਸਾਰੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੁਰਹਾਨਪੁਰ ਵਿੱਚ ਗਏ ਨੇ ਸੰਗਤਾਂ ਨੇ ਦਰਸ਼ਨ ਕੀਤੇ
ਬਸ ਕਰੇ ਅੱਗੇ ਗਏ
ਭਾਈ ਦਇਆ ਸਿੰਘ ਤੇ ਇਹ ਧਰਮ ਸਿੰਘ ਬਸ ਕੇ ਅੱਗੇ ਚੱਲ ਪਏ
ਔਰੰਗਾਬਾਦੂ
ਹੁਣ ਔਰੰਗਾਬਾਦ ਸਾਹਿਬ ਸੰਗ ਜੀ ਸੌਣੀ ਜਿਹੜੀ ਹੈ ਔਰੰਗਜ਼ੇਬ ਨੇ ਬਿਤਾਇਆ ਸੀ ਉੱਥੇ ਪਹੁੰਚ ਗਏ
ਨਗਰ ਅਹਿਮਦਾਬਾਦ ਹੈ
ਅਹਿਮਦਾਬਾਦ ਨੇ ਅਹਿਮਦ ਨਗਰ ਇਸ ਦਾ ਨਾਮ ਜਿੱਥੇ ਔਰੰਗਜ਼ੇਬ ਰਹਿੰਦਾ ਸੀ ਆਪਣਾ ਟਿਕਾਣਾ ਬਣਾ ਕੇ ਉੱਥੇ ਪਹੁੰਚ ਗਏ
ਫਿਰ ਬਿਨਾ ਦਿਖਾਦੂ
ਤੇ ਬਿਨਾ ਤਕਲੀਫ ਕਠਿਨਾਈ ਤੋਂ ਸੁਖ ਦੇ ਸਮੇਤ ਪਹੁੰਚ ਗਏ
ਵਿਸਰਾਮ ਸਰਾਮਾ ਹਟਿਓ
ਵਿਸਰਾਮ ਕਰਕੇ ਸਾਧਸੰਗ ਜੀ ਸਾਰੀ ਥਕਾਵਟ ਰਸਤੇ ਦੀ ਦੂਰ ਕੀਤੀ
ਆਨੰਦ ਕੋ ਪਾਏ
ਬੜਾ ਭਾਰੀ ਆਨੰਦ ਜਿਹੜਾ ਸੀ ਪਾ ਕੇ
ਆਸ਼ਾ ਨਿਸ਼ਾ ਕੀ
ਜਿੱਥੇ ਔਰੰਗਜ਼ੇਬ ਦੀ ਛਾਉਣੀ ਪਾਈ ਹੋਈ ਸੀ
ਕਰਤਾ ਸਦਾਏ
ਦਇਆ ਸਿੰਘ ਜੀ ਚੜ ਕੇ ਉੱਥੇ ਚਲੇ ਗਏ
ਜਾਏ ਬੁਝਕ ਪਾਇਓ
ਦੇਖ ਕੇ ਸਾਧਸੰਗ ਜੀ ਜਾ ਕੇ ਪੁੱਛਣਾ ਕੀਤਾ
ਗੁਰੂ ਸਿੱਖ ਕੋਈ
ਕਹਿੰਦੇ ਬਾਈ ਇੱਥੇ ਔਰੰਗਾਬਾਦ ਦੇ ਅੰਦਰ ਕੋਈ ਗੁਰੂ ਦਾ ਸਿੱਖ ਵੀ ਰਹਿੰਦਾ ਹੈ ਕਿ ਨਹੀਂ ਰਹਿੰਦਾ
ਜੋ ਲਖੇ ਥੇ
ਜਿਹੜੇ ਜਾਣਦੇ ਸੀ ਸਾਧਸੰਗ ਜੀ ਉਹਨਾਂ ਨੇ ਦੱਸ ਪਾ ਦਿੱਤੇ
ਸੁਧ ਹੋਈ
ਕਿ ਭਾਈ ਦਇਆ ਸਿੰਘ ਨੂੰ ਤੇ ਇਸ ਗੱਲ ਦੀ ਖਬਰ ਹੋਵੇ
ਜੇਠਾ ਸਿੰਘ ਜੇਠਾ
ਕਹਿੰਦੇ ਗੁਰੂ ਦਾ ਸਿੱਖ ਰਹਿੰਦਾ ਉਹਦਾ ਨਾਂ ਹੈ ਭਾਈ ਜੇਠਾ ਸਿੰਘ ਤੇ ਜੇਠਾ ਕਹਿੰਦੇ ਵੱਡੇ ਨੂੰ ਬੜਾ ਭਾਰੀ ਸੁਨਾਟ ਹੈ
ਧੰਨ ਬੁੱਧ ਮੈਂ ਜਾਣੋ
ਧੰਨ ਵਿੱਚ ਤੇ ਬੁੱਧੀ ਵਿੱਚ ਬਹੁਤ ਸ਼ਾਹੂਕਾਰ ਹੈ
ਦਇਆ ਸਿੰਘ धर्म सिंह
भाई दयाल सिंह जी भाई धर्म सिंह जी
आवान ठानो
आवान पाक सिंह जी भाई जेठा सिंह सिंह इन्होंने बुलाना किया
मैंने तत्काल ही
बड़ी छेती दे नाल आके उसने मिलना किया
उनके सब गाथा
सारी जिन्नी कथा सी भाई दयाल सिंह ने दसना की
अपने निरत उतार कर
अपने साथ सिंह जी घर दे लिया के उतारा दिता
भाव के साथ
बड़े प्रेम दे समेत
सेवा की नी सगल बेद
सारे तरह बड़ी सिंह की सेवा की से
भोजन
साथ बना के चंगा प्रेम दे नाल छकाया
भेद समझा दिए
सारा पातशाह औरंगजेब का जिहड़ा भेद सी उह समझाया
मन जाने
जिस तरह ओहदे पास जाया जांदा ते वापस आया जांदा
औतिन मुश्किल भाव साव ढिग
क्योंकि औरंगजेब दे पास जिहड़ा पहुंचना बहुत कठिन है
क्या करें ओ पाया
की उत्थे हम जाने वास्ते यतन करिए
श्री गुरु को कारज महा
क्योंकि सतगुरु महाराज जी का एक काम है
हम ढिगलों आया
साढ़े तक ये काम जिहड़ा करना बन आंदा
दया सिंह बोलियो समत
भाई दया सिंह जी श्रेष्ठ मत वाले बोले
कोई चिंता ना की जाए
लगे भी सिखा कोई चिंता ना कर
संगत करो अकत्र साहब
जिन्हें कि उत्थे गुरु दियां संगतां रहिंदियां ने उन्होंने इकट्ठे करो
और हुक्म सुनी जाए
गुरु गोबिंद सिंह महाराज जी का हुक्म नामा जिहड़ा पढ़ के सुनावो
जतन मिल करेंगे
आप सारे इकट्ठे होके ब्योंक बना के जतन करांगे
किस किस बेदा होवा
जिस ढंग दे नाल भी जतन सिरे चढ़ सकिया
अपना कार्य आप ही
ये गुरु गोबिंद सिंह महाराज जी का अपना काम है ते आप ही
गुरु बिघन सुख होवा
बिना बिघना नाश करके सतगुरु अपने काम नूं आप ही बनाउणगे
जेठा सिंह सुन कह तब
भाई जेठा सिंह जी भाई दया सिंह के मुखों सुन के
संगत माही
सारिया संगतान सिखा के आने की खबर दे दी
दई सुनाए कर
सबू सुना दी खबर
जानी जय काही
किते किते गल जानी गई
रात को जोड़ तब
जो सवेर हुई तो सारिया संगतान का इकट्ठ होया
पंचामृत कीना
प्रसाद की देग बना के लिया की
सतगुरु के सिख सरबही
सारे सतगुरु महाराज जी के सिख ਤੁਸੀਂ ਭਾਈ ਦਇਆਲ ਸਿੰਘ ਨੇ ਸਾਰੀ ਸੰਗਤ ਨੂੰ ਸੁਣਾ ਦਿੱਤਾ
ਸ੍ਰੀ ਪ੍ਰਭੂ ਕਾਰਜ ਹੀ
ਇਹ ਸਤਿਗੁਰੂ ਮਹਾਰਾਜ ਜੀ ਦਾ ਕਾਰਜ ਹੈ
ਕਿਹਦੇ ਮਨ ਪਾਇਓ
ਆਪਣੇ ਮਨ ਦੇ ਪ੍ਰੇਮ ਦੇ ਨਾਲ ਸਾਰਿਆਂ ਨੇ ਆਪਾਂ ਇਹਨੂੰ ਕਰਨਾ ਹੈ
ਦੋਸਤ ਗੁਰਸਿੱਖ ਗੁਰਮੁਖ ਸਿੱਖ ਜੇ
ਕੌਣ ਕਿਹੜੇ ਗੁਰੂ ਦੇ ਸਿੱਖ ਸਨ
ਤਿੰਨ ਸਿਰ ਪਰਮਾਨਾ
ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ ਕੀਤਾ
ਕਿਤੇ ਮਨੁੱਖ ਤਰਕ ਤੇ
ਜਿਹੜੇ ਮਨਮੁੱਖ ਬੰਦੇ ਆ ਉਹ ਬਹੁਤ ਸਾਰੀਆਂ ਤਰਕਾਂ ਵੀ ਕਰਦੇ ਆ
ਜਿਹਨੂੰ ਭੇਵ ਨਾ ਜਾਣਾ
ਜਿਹਨਾਂ ਨੇ ਗੁਰੂ ਮਹਾਰਾਜ ਜੀ ਦਾ ਭੇਦ ਨਹੀਂ ਜਾਣਨਾ ਕੀਤਾ
ਸਾਰੇ ਅਣਖ ਉਪਚਾਰ ਕੋ
ਅਨੇਕਾਂ ਤਰ੍ਹਾਂ ਦੇ ਜਿਹੜੇ ਉਪਚਾਰ ਯਤਨ ਸੀ ਕੀਤੇ
ਕੁਛ ਬਣ ਆਵੇ
ਕੋਈ ਵੀ ਯਤਨ ਸਫਲਾ ਨਹੀਂ ਹੋ ਰਿਹਾ।